ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਤੀਜਾ ਦੋ ਤੁਕੀ ਨਿਗੁਣਿਆ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਨਿਗੁਣਿਆ ਨੂੰ ਆਪੇ ਬਖਸ਼ ਲਏ ਭਾਈ ਸਤਿਗੁਰ ਕੀ ਸੇਵਾ ਲਾਏ ਸਤਿਗੁਰ ਕੀ ਸੇਵਾ ਉਤਮ ਹੈ ਭਾਈ ਰਾਮ ਨਾਮ ਚਿਤ ਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਪਾਈ ਪੂਰੇ ਸਤਿਗੁਰ ਲਏ ਰਲਾਏ ਹਰ ਜੀਉ ਆਪੇ ਬਖਸ਼ ਮਿਲਾਏ ਗੁਣਹੀਣ ਹਮ ਅਪਰਾਧੀ ਪਾਈ ਪੂਰੇ ਸਤਿਗੁਰ ਲਏ ਰਲਾਏ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨ ਯੋਗ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਅਸਥਾਨ ਵਿਖੇ ਅੰਮ੍ਰਿਤ ਵੇਲੇ ਤੋਂ ਸਜੇ ਹੋਏ ਗੁਰਮਤਿ ਦੀਵਾਨ ਦੀ ਹਾਜ਼ਰੀ ਭਰ ਰਹੇ ਹੋ। ਅੱਜ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਜੋ ਸ਼ਬਦ ਜੋ ਅੰਮ੍ਰਿਤ ਬਚਨ ਪੂਰੀ ਮਾਨਵਤਾ ਨੂੰ ਬਖਸ਼ਿਸ਼ ਕੀਤੇ ਨੇ ਇਹ ਅੰਮ੍ਰਿਤ ਬਚਨ ਜਾਂ ਇਹ ਸ਼ਬਦ ਤੀਸਰੇ ਗੁਰਦੇਵ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਉਹਨਾਂ ਦੀ ਰਚਨਾ ਤੋਂ ਉਚਾਰਨ ਕੀਤਾ ਹੋਇਆ ਹੈ। ਇਸ ਹੁਕਮਨਾਮੇ ਨਾਲ ਸਾਡੇ ਇਤਿਹਾਸ ਦੀ ਵੀ ਇੱਕ ਘਟਨਾ ਜੁੜੀ ਹੋਈ ਹੈ ਤੇ ਇਸ ਮਹੀਨੇ ਵਿੱਚ ਉਸ ਵਾਪਰੀ ਘਟਨਾ ਨੂੰ ਪੂਰੀ ਇੱਕ ਸਦੀ ਹੋ ਚੁੱਕੀ ਹੈ। 100 ਸਾਲ ਪਹਿਲਾਂ 1920 ਵਿੱਚ ਸਤਿਗੁਰੂ ਇਸ ਅੰਮ੍ਰਿਤ ਬਚਨ ਵਿੱਚ ਨਿਰਾਸ਼ ਹੋਏ ਅੰਦਰ ਨੂੰ ਬਹੁਤ ਵੱਡਾ ਧੀਰਜ ਦੇ ਰਹੇ ਆ ਕਿ ਮਨੁੱਖ ਜ਼ਿੰਦਗੀ ਦੇ ਸਫ਼ਰ ਵਿੱਚ ਇਹ ਕੋਈ ਪਤਾ ਨਹੀਂ ਕਿਸ ਵੇਲੇ ਕਿਸ ਜਗ੍ਹਾ ਤੇ ਇਹਨੇ ਫਿਸਲ ਜਾਣਾ ਹੈ। ਇਸ ਦਾ ਤਾਂ ਦਾਅਵਾ ਕੋਈ ਇਨਸਾਨ ਕਰ ਹੀ ਨਹੀਂ ਸਕਦਾ ਕਿ ਮੈਂ ਬਿਲਕੁਲ ਮੁਕੰਮਲ ਹਾਂ, ਮੇਰੇ ਤੋਂ ਕਦੀ ਗਲਤੀ ਨਹੀਂ ਹੋਣੀ, ਮੈਂ ਕਦੀ ਗੁਨਾਹ ਨਹੀਂ ਕਰਨਾ, ਮੈਂ ਕਦੀ ਔਗਣ ਨਹੀਂ ਕਰਨਾ। ਫਰਕ ਇੰਨਾ ਸਮਾਜ ਵਿੱਚ ਰਹਿੰਦਿਆਂ ਹੋਇਆਂ ਜਿਨ੍ਹਾਂ ਦੇ ਗੁਨਾਹ ਗਲਤੀਆਂ ਛਿਪੇ ਰਹਿੰਦੇ ਨੇ ਉਹ ਸੱਚੀ ਮੁੱਚੀ ਸ਼ਰੀਫ ਇਨਸਾਨ ਗਿਣੇ ਜਾਂਦੇ ਆ, ਤੇ ਜਿਨ੍ਹਾਂ ਦੇ ਗੁਨਾਹ ਔਗਣ ਕੀਤੀਆਂ ਹੋਈਆਂ ਗਲਤੀਆਂ ਨਸ਼ਰ ਹੋ ਜਾਂਦੀਆਂ ਨੇ ਉਹਨਾਂ ਨੂੰ ਸਮਾਜ ਫਿਰ ਨਫ਼ਰਤ ਦੀ ਨਜ਼ਰ ਨਾਲ ਦੇਖ ਕੇ ਪਾਪੀ ਗੁਨਾਹਗਾਰ ਅਨੇਕਾਂ ਸ਼ਬਦ ਆਪਣੇ ਵੱਲੋਂ ਵਰਤਦਾ ਤੇ ਕਈ ਵਾਰੀ ਉਸ ਬੰਦੇ ਦੇ ਮਰਨ ਤੱਕ ਵੀ ਉਹ ਸ਼ਬਦ ਖਹਿੜਾ ਨਹੀਂ ਛੱਡਦੇ। ਪਰ ਗੁਰੂ ਅਮਰਦਾਸ ਸਿੰਘ ਧੀਰਜ ਦੇ ਰਹੇ ਆ ਕਿ ਜਿਨ੍ਹਾਂ ਬੰਦਿਆਂ ਪੱਲੇ ਕੋਈ ਵੀ ਗੁਣ ਨਹੀਂ, ਜਿਨ੍ਹਾਂ ਬੰਦਿਆਂ ਨੇ ਸਾਰੀ ਜ਼ਿੰਦਗੀ 'ਚ ਅਨੇਕਾਂ ਗੁਨਾਹ ਅਪਰਾਧ ਗਲਤੀਆਂ ਕੀਤੀਆਂ, ਜੇ ਇਹੋ ਜਿਹੇ ਇਨਸਾਨ ਵੀ ਸਤਿਗੁਰੂ ਦੀ ਸ਼ਰਨ ਵਿੱਚ ਆ ਜਾਣ ਤੇ ਸਤਿਗੁਰੂ ਦੇ ਬਖਸ਼ਿਸ਼ ਕੀਤੇ ਹੋਏ ਨਾਮ ਨੂੰ ਹਿਰਦੇ ਵਿੱਚ ਵਸਾ ਲੈਣ, ਤੇ ਧੰਨ ਗੁਰੂ ਅਮਰਦਾਸ ਕਹਿੰਦੇ ਨੇ ਏਡੇ ਵੱਡੇ ਗੁਨਾਹਗਾਰ ਵੀ ਗੁਰੂ ਬਖਸ਼ਵਾ ਦਿੰਦਾ ਹੈ। ਇਸ ਵਿੱਚ ਗੁਰੂ ਦੀ ਸੇਵਾ, ਸਿਮਰਨ, ਨਾਮ ਤੇ ਜ਼ੋਰ ਦਿੱਤਾ ਗਿਆ। ਆਓ, ਇਹ ਹਜ਼ੂਰ ਦਾ ਅੰਮ੍ਰਿਤ ਬਚਨ ਅੱਠੇ ਦੇ ਪਦੇ ਨੇ, ਪਰ ਆਪਾਂ ਯਤਨ ਕਰਾਂਗੇ ਕਿ ਸ਼ਬਦ ਮੁਕੰਮਲ ਦੀ ਵਿਆਖਿਆ ਹੋ ਸਕੇ। ਤੇ ਆਪਣਾ ਯਤਨ ਵੀ ਇਹ ਹੁੰਦਾ ਹੈ ਕਿ ਆਪਣੀ ਇੱਥੇ ਕਥਾ ਦਾ ਮਕਸਦ ਜਿਹੜਾ ਹੁਕਮਨਾਮਾ ਆਇਆ ਉਸ ਦੀ ਵਿਚਾਰ ਕਰਨਾ ਹੈ, ਉਸ ਦੇ ਦਾਇਰੇ ਵਿੱਚ ਰਹਿ ਕੇ ਆਪਾਂ ਗੱਲ ਕਰੀਏ। ਆਓ, ਜਿਤਨੇ ਆਪ ਹਜ਼ੂਰ ਦੇ ਚਰਨਾਂ ਵਿੱਚ ਉਪਸਥਿਤ ਹੋ, ਆਪਣੇ ਘਰਾਂ ਵਿੱਚ ਬੈਠੇ, ਆਪ ਜੀ ਦਰਬਾਰ ਸਾਹਿਬ ਤੋਂ ਮੰਜੀ ਸਾਹਿਬ ਤੋਂ ਕੀਰਤਨ ਕਥਾ ਸਰਵਣ ਕਰਦੇ ਹੋ, ਅਸੀਸ ਬਖਸ਼ੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ, ਆਪ ਜੀ ਵਿੱਚ ਵਰਤੋ, ਭੈ ਭਾਵਨੀ ਸ਼ਰਧਾ ਦੀ ਦਾਤ ਬਖਸ਼ ਕੇ ਗੁਰੂ ਅਮਰਦਾਸ ਜੀ ਦੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਪਿਆਰ ਅਦਬ ਸਹਿਤ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਤੀਜਾ ਦੋ ਤੁਕੀ। ਰਾਗ ਸੋਰਠ ਹੈ ਔਰ ਇਸ ਅੰਮ੍ਰਿਤ ਬਚਨ ਦੇ ਉਚਾਰਨ ਕਰਤਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ, ਔਰ ਇਸ ਪਵਿੱਤਰ ਸ਼ਬਦ ਦੇ ਜਿਹੜੇ ਪਦੇ ਨੇ ਇੱਕ ਪਦੇ ਦੇ ਵਿੱਚ ਦੋ ਦੋ ਤੁਕਾਂ ਨੇ। ਸਤਿਗੁਰੂ ਨੇ ਉੱਪਰ ਸਿਰਲੇਖ ਦੇ ਦਿੱਤਾ ਹੈ ਕਿ ਦੋ ਤੁਕੀ, ਇਹਦਾ ਮਤਲਬ ਕਿ ਇੱਕ ਪਦਾ ਤੇ ਦੋ ਦੋ ਉਸ ਵਿੱਚ ਤੁਕਾਂ। ਮਹਾਰਾਜ ਜੀ ਦੀ ਬਾਣੀ ਵਿੱਚ ਇਹ ਕਈ ਥਾਂ ਮਿਲਦਾ ਹੈ, ਦੋ ਤੁਕੀ ਤੇ ਤੁਕੀ ਆਦਿਕ ਸ਼ਬਦ। ਪਰ ਇਹਨੂੰ ਥੋੜ੍ਹਾ ਜਿਹਾ ਸਮਝਣ ਦੇ ਲਈ ਜਿਹੜੇ ਪਾਠ ਕਰਦੇ ਸੱਜਣ ਨੇ ਉਹਨਾਂ ਨੂੰ ਬਿਲਕੁਲ ਪਤਾ ਹੈ। ਜਿਵੇਂ ਅਸੀਂ ਸੁਖਮਨੀ ਸਾਹਿਬ ਜੀ ਦਾ ਪਾਠ ਕਰਦੇ ਹਾਂ ਤੇ ਅਸੀਂ 24 ਅਸ਼ਟਪਦੀਆਂ ਨੇ, 24 ਸ਼ਲੋਕ ਨੇ, 2 ਰਹਾਉ ਦੀਆਂ ਤੁਕਾਂ ਨੇ। ਆਪ ਸਭ ਨੂੰ ਪਤਾ ਵੀ ਅਸ਼ਟਪਦੀ ਦਾ ਅਰਥ ਹੈ ਅੱਠ ਪਦਿਆਂ ਵਾਲਾ ਸ਼ਬਦ। ਉਹ ਸੁਖਮਨੀ ਸਾਹਿਬ ਦੀ ਸਿਰਫ ਇੱਕ ਸਮਝਣ ਲਈ ਉਦਾਹਰਣ, ਦੋ ਤੁਕੀ। ਜਦੋਂ ਆਪਾਂ ਸੁਖਮਨੀ ਸਾਹਿਬ ਜੀ ਦੇ ਇੱਕ ਪਦੇ ਦਾ, ਅਸ਼ਟਪਦੀ ਨਹੀਂ ਇੱਕ ਪਦੇ ਦਾ ਪਾਠ ਕਰਾਂਗੇ, ਅੱਠ ਪਦੇ ਹੋਣ ਤੇ ਇੱਕ ਅਸ਼ਟਪਦੀ ਬਣਦੀ ਹੈ। ਉੱਥੇ ਸਤਿਗੁਰਾਂ ਨੇ ਇੱਕ ਇੱਕ ਪਦੇ ਵਿੱਚ 10 10 ਤੁਕਾਂ ਦਰਜ ਕੀਤੀਆਂ ਨੇ, ਜਿਵੇਂ ਪਦਾ ਇੱਕ ਹੈ ਤੁਕਾਂ 10 ਨੇ, ਤੇ ਅਸ਼ਟਪਦੀ ਹੋ ਗਏ 80 80 ਤੁਕਾਂ ਇੱਕ ਇੱਕ ਅਸ਼ਟਪਦੀ ਵਿੱਚ ਨੇ। ਇਸੇ ਤਰ੍ਹਾਂ ਸਤਿਗੁਰੂ ਇੱਥੇ ਸਮਝਾਉਂਦੇ ਪਏ ਨੇ ਗੁਰਸਿੱਖੋ ਕਿ ਜਿਸ ਅੰਮ੍ਰਿਤ ਬਚਨ ਦਾ ਤੁਸੀਂ ਪਾਠ ਕਰਨ ਲੱਗੇ ਹੋ, ਵਿਚਾਰਨ ਲੱਗੇ ਹੋ, ਇਹ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਤੇ ਇਸ ਦੇ ਇੱਕ ਇੱਕ ਪਦੇ ਦੀਆਂ ਦੋ ਦੋ ਤੁਕਾਂ ਨੇ, ਪਦਾ ਇੱਕ ਹੈ ਤੇ ਤੁਕਾਂ ਦੋ ਨੇ, ਇਹ ਸਤਿਗੁਰਾਂ ਨੇ ਆਰੰਭ ਵਿੱਚ ਸਰਲੇਖ ਦਿੱਤਾ ਹੈ।
ਨਿਗੁਣਿਆ ਨੋ ਆਪੇ ਬਖਸ਼ ਲਏ ਭਾਈ,
ਸਤਿਗੁਰੂ ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਨੇ, ਨਿਗੁਣਿਆ ਨੋ ਆਪੇ ਬਖਸ਼ ਲੈ ਭਾਈ। ਸ਼ਬਦ ਹੈ ਨਿਗੁਣਾ, ਨਿਗੁਣਾ ਦਾ ਅਰਥ ਜਿਸ ਪੱਲੇ ਕੋਈ ਵੀ ਗੁਣ ਨਹੀਂ, 1% ਵੀ ਜਿਹਦੇ ਕੋਲ ਗੁਣ ਨਹੀਂ, ਕੁਛ ਵੀ ਉਹਦੇ ਪਾਸੇ ਚੰਗੀ ਖੂਬੀ ਨਹੀਂ। ਗੁਰੂ ਜੀ ਕਹਿੰਦੇ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਹੇ ਭਾਈ, ਜਿਹੜੇ ਬੰਦੇ ਜ਼ਿੰਦਗੀ 'ਚ ਨਿਗੁਣੇ ਨੇ, ਜਿਨ੍ਹਾਂ ਪਾਸ ਕੋਈ ਵੀ ਗੁਣ ਨਹੀਂ, ਮੇਰਾ ਪਾਰ ਬ੍ਰਹਮ ਪਰਮੇਸ਼ਵਰ ਮੇਰਾ ਵਾਹਿਗੁਰੂ ਇਹੋ ਜਿਹੇ ਨਿਗੁਣਿਆਂ ਨੂੰ, ਨਿਰਗੁਣਿਆਰਿਆਂ ਨੂੰ, ਇਹੋ ਜਿਹੇ ਔਗਣਾਂ ਨਾਲ ਭਰਿਆ ਹੋਇਆਂ ਨੂੰ, ਇਹੋ ਜਿਹੇ ਗੁਨਾਹਗਾਰਾਂ ਨੂੰ ਵੀ ਪਰਮਾਤਮਾ ਬਖਸ਼ ਦਿੰਦਾ ਹੈ। ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ। ਹੇ ਭਾਈ, ਉਹ ਨਿਗੁਣੇ ਇਨਸਾਨਾਂ ਨੂੰ ਆਪਣੇ ਆਪ ਬਖਸ਼ ਲੈਂਦਾ ਹੈ।
ਸਤਿਗੁਰ ਕੀ ਸੇਵਾ ਲਾਏ,
ਕਿਵੇਂ ਬਖਸ਼ਦਾ ਹੈ? ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਨੇ ਸਤਿਗੁਰ ਕੀ ਸੇਵਾ ਲਾਏ, ਉਹਨਾਂ ਨੂੰ ਸਤਿਗੁਰੂ ਦੀ ਸੇਵਾ ਵਿੱਚ ਲਾ ਦਿੰਦੇ ਨੇ। ਪਾਰ ਬ੍ਰਹਮ ਪਰਮੇਸ਼ਵਰ ਜਦੋਂ ਬਖਸ਼ਦਾ ਹੈ ਤੇ ਉਹ ਜੀਵ ਸਤਿਗੁਰੂ ਦੀ ਸੇਵਾ ਵਿੱਚ ਲੱਗ ਜਾਂਦਾ ਹੈ ਤੇ ਸੇਵਾ ਵਿੱਚ ਲੱਗੇ ਹੋਏ ਦਾ ਹਿਰਦਾ ਨਿਰਮਲ ਹੋ ਜਾਂਦਾ ਹੈ। ਸੇਵਾ ਵਿੱਚ ਲੱਗੇ ਹੋਏ ਉੱਤੇ ਪਰਮਾਤਮਾ ਦੀ ਕਿਰਪਾ ਹੁੰਦੀ ਹੈ ਤੇ ਇਹੋ ਜਿਹੇ ਇਨਸਾਨ ਨਿਗੁਣਿਆਂ ਨੂੰ ਆਪਣੀ ਗੁਰੂ ਦੀ ਸੇਵਾ ਵਿੱਚ ਲਾ ਕੇ ਪਰਮੇਸ਼ਵਰ ਬਖਸ਼ ਦਿੰਦਾ ਹੈ।
ਸਤਿਗੁਰ ਕੀ ਸੇਵਾ ਉਤਮ ਹੈ ਭਾਈ।
ਧੰਨ ਗੁਰੂ ਅਮਰਦਾਸ ਕਹਿੰਦੇ ਨੇ ਹੇ ਭਾਈ, ਹੇ ਗੁਰਸਿੱਖੋ, ਗੁਰੂ ਦੀ ਸੇਵਾ ਬੜੀ ਸ੍ਰੇਸ਼ਟ ਹੈ, ਸਤਿਗੁਰੂ ਦੀ ਸੇਵਾ ਸਭ ਤੋਂ ਉੱਤਮ ਹੈ, ਇਹ ਫਲਦਾਇਕ ਹੈ।
ਰਾਮ ਨਾਮ ਚਿਤ ਲਾਏ,
ਜਦੋਂ ਗੁਰੂ ਦੀ ਸੇਵਾ ਵਿੱਚ, ਇਸ ਉੱਤਮ ਸੇਵਾ ਵਿੱਚ ਕੋਈ ਇਨਸਾਨ ਜੁੜਦਾ ਹੈ ਤੇ ਉਹਦਾ ਅੰਦਰ ਬਦੋ ਬਦੀ ਪਰਮਾਤਮਾ ਦੇ ਨਾਮ ਵਾਲੇ ਪਾਸੇ ਝੁਕਣਾ ਸ਼ੁਰੂ ਹੋ ਜਾਂਦਾ ਹੈ, ਕਿਉਂਕਿ ਸੇਵਾ ਵਿੱਚ ਇੰਨੀ ਕੁ ਬਖਸ਼ਿਸ਼ ਹੈ ਕਿ ਉਸ ਦਾ ਅੰਦਰ ਪਰਮਾਤਮਾ ਵਾਲੇ ਪਾਸੇ ਆਪਣੇ ਆਪ ਝੁਕ ਜਾਂਦਾ ਹੈ। ਉਹਦੇ ਹਿਰਦੇ ਵਿੱਚ ਰਾਮ ਨਾਮ ਵੱਸ ਜਾਂਦਾ ਹੈ, ਉਹਦਾ ਚਿੱਤ ਪ੍ਰਭੂ ਦੇ ਨਾਮ ਵਿੱਚ ਜੁੜ ਜਾਂਦਾ ਹੈ। ਮੈਂ ਆਰੰਭ ਵਿੱਚ ਆਪ ਜੀ ਨੂੰ ਇਹ ਬੇਨਤੀ ਕੀਤੀ, ਭਾਵਾਂ ਕਿ ਇਸ ਸ਼ਬਦ ਦੇ ਹੁਕਮਨਾਮੇ ਰੂਪ ਵਿੱਚ ਪਿਛਲੇ ਕਈ ਸਾਲਾਂ ਤੋਂ ਇਹ ਕਈ ਵਾਰੀ ਪਵਿੱਤਰ ਬਚਨ ਦੇ ਅਰਥ ਕੀਤੇ ਨੇ, ਹੋਰ ਗੁਰਸਿੱਖ ਗੁਰਮੁਖ ਵਿਦਵਾਨ ਵੀ ਆਪ ਜੀ ਨੂੰ ਅਰਥ ਸੁਣਾਉਂਦੇ ਨੇ, ਪਰ ਕਿਉਂਕਿ ਇਸ ਮਹੀਨੇ ਵਿੱਚ ਉਸ ਘਟਨਾ ਨੂੰ 1 ਸਦੀ ਹੋ ਗਈ ਹੈ, ਅਕਤੂਬਰ ਦਾ ਮਹੀਨਾ ਹੈ ਨਾ ਜੀ, ਜਿਹੜੇ ਸੂਝਵਾਨ ਨੇ ਉਹਨਾਂ ਪਤਾ ਹੈ ਸ਼ਬਦ ਦੇ ਪਿਛੋਕੜ ਨੂੰ, ਕਿਉਂਕਿ ਆਪਾਂ ਗੁਰੂ ਗ੍ਰੰਥ ਸਾਹਿਬ ਨੂੰ ਜਦੋਂ ਮੱਥਾ ਟੇਕਨੇ ਆ ਸਾਡੇ ਲਈ ਪ੍ਰਤੱਖ ਦੇਹ ਹੈ, ਪਰ ਇਹ ਗੱਲ ਯਾਦ ਰੱਖਿਓ ਪ੍ਰਤੱਖ ਦੇਹ ਉਹਨਾਂ ਵਾਸਤੇ ਵੀ ਜਿਨ੍ਹਾਂ ਵਾਸਤੇ ਭਾਵਨਾ ਹੈ, ਜਿਨ੍ਹਾਂ ਦੇ ਅੰਦਰ ਭਾਵਨਾ ਨੇ ਉਹ ਚੋਰੀ ਵੇਚ ਵੀ ਜਾਂਦੇ ਹੁੰਦੇ ਆ। ਮੈਂ ਫਿਰ ਬੇਨਤੀ ਕਰਾਂਗਾ, ਜਿਸ ਅੰਦਰ ਭਾਵਨਾ ਹੈ, ਜਿਸ ਦੇ ਅੰਦਰ ਸ਼ਰਧਾ ਹੈ ਗੁਰੂ ਦੇ ਪ੍ਰਤੀ, ਤੇ ਭਾਵਨਾ ਕਰਕੇ ਫਿਰ ਸਿੱਖ ਕਹਿੰਦਾ ਸਤਿਗੁਰ ਜਾਗਤਾ ਹੈ ਦਿਓ। ਦੁਨੀਆਂ ਵਿੱਚ ਅਨੇਕਾਂ ਧਰਮ ਗ੍ਰੰਥ ਨੇ, ਪਰ ਜਿੰਨਾ ਅਦਬ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਦੇ ਹਿਰਦੇ ਵਿੱਚ, ਫਿਰ ਸ਼ਬਦ ਸੁਣਿਓ, ਮੈਂ ਸਿੱਖ ਕਹਿ ਰਿਹਾ ਤੇ ਸਿੱਖ ਉਹ ਜਿਹੜਾ ਕੇਵਲ ਬੀਬੀ ਦਾੜੀ ਰੱਖ ਕੇ ਨਹੀਂ, ਸਿੱਖ ਉਹ ਜਿਹੜਾ ਆਪਣੇ ਅੰਦਰ ਤੋਂ ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਇਸ਼ਟ ਮੰਨਦਾ ਹੈ। ਵਿਖਾਵਾ ਕਰਨਾ ਬਹੁਤ ਸੌਖਾ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਵਿੱਚ ਹਜ਼ੂਰ ਨੇ, ਮੈਂ ਉਸ ਦਿਨ ਪਿਛਲੇ ਦਿਨ ਇੱਕ ਬੇਨਤੀ ਕੀਤੀ ਸੀ, ਜਿਸ ਅੰਦਰ ਭਾਵਨਾ ਉਹਦੇ ਅੰਦਰ ਹੀ ਗੁਰੂ ਹੈ। ਸਤਿਗੁਰੂ ਸਦਾ ਦਿਆਲ ਹੈ ਭਾਈ, ਵਿਣ ਭਾਗਾਂ ਕਿਆ ਪਾਈਐ, ਏਕ ਨਦਰ ਕਰ ਦੇਖੈ ਸਭ ਉੱਪਰ, ਜੇ ਹਾਂ ਭਾਓ ਤੇ ਹਾਂ ਫਲ ਪਾਈਐ। ਜਿਉਂ ਜੀ ਸਾਡੀ ਭਾਵਨਾ ਫਲ ਉਹੀ ਮਿਲਣਾ ਨਾ ਜੀ, ਮੈਂ ਜੇ ਕਾਗਜ਼ ਸਮਝਣਾ, ਮੈਂ ਸ਼ਾਹੀ ਸਮਝਣਾ, ਮੈਂ ਕਿਤਾਬ ਸਮਝਣਾ, ਤੇ ਫਿਰ ਮੈਨੂੰ ਮਿਲਣਾ ਵੀ ਉਹ ਕੁਝ ਜੋ ਕੁਝ ਮੈਂ ਸਮਝੀ ਬੈਠਾ। ਪਰ ਕਿਸੇ ਵੀ ਧਰਮ ਗ੍ਰੰਥ, ਸਾਰੇ ਧਰਮ ਗ੍ਰੰਥ ਮੈਂ ਸਨਮਾਨ ਕਰਾਂਗਾ। ਗੁਰੂ ਗ੍ਰੰਥ ਸਾਹਿਬ ਜੀ ਨੇ ਕਿਸੇ ਧਰਮ ਗ੍ਰੰਥ ਦਾ ਅਪਮਾਨ ਨਹੀਂ ਕੀਤਾ। ਧਰਮ ਗ੍ਰੰਥ ਦੀ ਇੰਟਰਪ੍ਰੀਟੇਸ਼ਨ, ਧਰਮ ਗ੍ਰੰਥ ਦੀ ਵਿਆਖਿਆ ਕਰਨ ਵਾਲੇ ਜਦੋਂ ਆਪਣੀ ਮੈਲ ਵਿੱਚ ਪਾ ਦਿੰਦੇ ਆ, ਗੁਰੂ ਉਹਨਾਂ ਦਾ ਵਿਰੋਧ ਕਰਦਾ, ਗੁਰੂ ਕਿੰਨੇ ਝੂਠ ਕਹਿ ਰਿਹਾ। ਜਿਵੇਂ ਪਿਛਲੇ ਦਿਨੀ ਗੁਰੂ ਕੇ ਮਹਿਲ ਦਾਸ ਨੇ ਅਰਜ਼ ਕੀਤੀ, ਇੱਕ ਤੁੱਕ ਹੈ ਸਤਿਗੁਰਾਂ ਦੀ, ਮੈਂ ਵਿਸ਼ਾ ਨਹੀਂ ਆਪਣਾ ਧਰਮ ਗ੍ਰੰਥ, ਚਾਰ ਪੁਕਾਰੈ ਨਾ ਤੂੰ ਮਾਨੈ, ਖੱਟ ਪੀ ਏਕਾ ਬਾਤ ਬਖਾਨੈ, ਦਸ ਅਸ਼ਟੀ ਮਿਲ ਏਕੋ ਕਹਿਆ, ਤਾਂ ਪੀ ਜੋਗੀ ਭੇਦ ਨਾ ਲਿਆ, ਤਾਂ ਪੀ ਜੋਗੀ ਭੇਦ ਨਾ ਲਿਆ। ਹੁਣ ਇੱਥੇ ਚਾਰ, ਖੱਟ ਤੇ ਦਸ ਅਸ਼ਟੀ ਆਇਆ, ਇਹ ਤਿੰਨੇ ਸ਼ਬਦ ਜਿਹੜੇ ਨੇ ਗ੍ਰੰਥਾਂ ਵਾਸਤੇ ਨੇ। ਚਾਰ ਦਾ ਅਰਥ ਚਾਰ ਵੇਦ, ਚਾਰ ਪੁਕਾਰੈ ਨਾ ਤੂੰ ਮਾਨੈ, ਚਾਰ ਵੇਦ ਬੋਲ ਰਹੇ ਨੇ, ਤੂੰ ਸੁਣਦਾ ਨਹੀਂ ਬੰਦਿਆ। ਖੱਟ ਪੀ ਏਕਾ ਬਾਤ ਬਖਾਨੈ, ਛੇ ਸ਼ਾਸਤਰ ਵੀ ਕਹਿ ਰਹੇ ਨੇ, ਤੂੰ ਇਹ ਵੀ ਨਹੀਂ ਸੁਣ ਰਿਹਾ। ਦਸ ਅਸ਼ਟੀ ਮਿਲ ਏਕੋ ਕਹਿਆ, ਦਸ ਅਸ਼ਟੀ, ਦਸ ਤੇ ਅੱਠ ਅਠਾਰਾਂ, ਅਠਾਰਾਂ ਪੁਰਾਣ ਨੇ, ਚਾਰ ਵੇਦ, ਛੇ ਸ਼ਾਸਤਰ ਤੇ ਅਠਾਰਾਂ ਪੁਰਾਣ, ਇਹ ਤੈਨੂੰ ਕਹਿ ਰਹੇ ਨੇ, ਤੂੰ ਕਿਉਂ ਜੋਗੀ ਇਸ ਗੱਲ ਨੂੰ ਸਮਝਦਾ ਨਹੀਂ। ਇਸੇ ਕਰਕੇ ਗੁਰੂ ਨੇ ਕਿਹਾ, ਵੇਦ ਕਿਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੇ। ਮੈਂ ਸਿਰਫ ਆਪ ਨੂੰ ਬੇਨਤੀ ਕਰਨ ਲੱਗਾ, ਧਰਮ ਗ੍ਰੰਥ, ਹਰ ਧਰਮ ਦਾ ਆਪਣਾ ਗ੍ਰੰਥ ਹੈ, ਪਰ ਗੁਰੂ ਗ੍ਰੰਥ ਸਾਹਿਬ, ਇਹਨਾਂ ਨੂੰ ਜਿੰਨਾ ਸਨਮਾਨ ਦਿੱਤਾ ਗਿਆ ਹੈ, ਜੋ ਮਹੱਤਤਾ ਇਸ ਗ੍ਰੰਥ ਦੀ ਹੈ, ਸ਼ਾਇਦ ਦੁਨੀਆਂ ਵਿੱਚ ਕਿਸੇ ਹੋਰ ਧਰਮ ਗ੍ਰੰਥ ਦੀ ਹੋਵੇ। ਪੜ੍ਹਿਆ ਜਾਂਦੇ ਨੇ ਕਿਤਾਬਾਂ ਦੀ ਤਰ੍ਹਾਂ, ਕੱਛੇ ਮਾਰ ਲੈਂਦੇ ਨੇ ਲੋਕ, ਬਗਲ ਵਿੱਚ ਲੈ ਲੈਂਦੇ ਆ, ਪਰ ਸਿੱਖ ਜਿਹੜੇ ਉਹ ਪ੍ਰਤੱਖ ਗੁਰੂ ਜਾਣ ਕੇ, ਪਾਲਕੀ, ਚੰਦੋਵਾ, ਇਹ ਸਾਰੇ ਇੱਕ ਵਾਰੀ ਅਰਜ਼ ਵੀ ਕੀਤੀ ਸੀ ਮੈਂ, ਗੁਰੂ ਗ੍ਰੰਥ ਸਾਹਿਬ ਦਾ ਰੋਜ਼ ਪ੍ਰਕਾਸ਼ ਹੋ ਕੇ ਜਿਹੜਾ ਸ਼ਬਦ ਆਉਂਦਾ, ਆਪ ਹਰਿਮੰਦਰ ਸਾਹਿਬ ਆਪਣੇ ਘਰ ਵਿੱਚ, ਗੁਰਦੁਆਰਿਆਂ ਵਿੱਚ ਹੱਥ ਜੋੜ ਕੇ ਕਹਿੰਦੇ ਹੋ, ਮੇਰੇ ਸਤਿਗੁਰਾਂ ਨੇ ਅੱਜ ਮੈਨੂੰ ਇਹ ਬਚਨ ਦਿੱਤਾ ਹੈ, ਹੁਕਮਨਾਮਾ ਦਿੱਤਾ ਹੈ। ਇਸ ਬਚਨ ਨੇ ਸਿੱਖ ਤਵਾਰੀਖ ਵਿੱਚ ਬੜੀ ਵੱਡੀ ਇੱਕ ਬਦਲਾਟ ਲਿਆਂਦੀ ਸੀ, ਬਦਲਾਅ ਲਿਆਂਦਾ। ਇਹ ਕਿਵੇਂ ਹੈ, ਥੋੜ੍ਹੀ ਜਿਹੀ ਮੈਂ ਇਹਦੀ ਹਿਸਟਰੀ ਬਾਰੇ, ਮੈਨੂੰ ਪਤਾ ਹੈ ਜਿਹੜੇ ਵਿਦਵਾਨ ਪੁਰਸ਼ ਨੇ ਉਹਨਾਂ ਨੂੰ ਇਹਦਾ ਪਤਾ ਹੈ, ਪਰ ਫਿਰ ਵੀ ਮੇਰੇ ਮਨ 'ਚ ਸਵੇਰੇ ਆਇਆ ਜਦੋਂ ਸਿੰਘ ਸਾਹਿਬ ਜੀ ਹੁਕਮਨਾਮਾ ਲਿਆ, ਤੇ ਮੈਂ ਕਿਹਾ ਇੱਕ ਸੌ ਸਾਲ ਪਹਿਲਾਂ ਇਹਦਾ ਪਾਠ ਦੁਪਹਿਰ ਨੂੰ ਗੁਰੂ ਹਰਿਮੰਦਰ ਸਾਹਿਬ ਦੇ ਅੰਦਰ ਕੀਤਾ ਗਿਆ ਸੀ, ਤੇ ਇਸ ਹੁਕਮਨਾਮੇ ਨੇ ਇੱਕ ਫੈਸਲਾ ਦਿੱਤਾ ਸੀ। ਉਹ ਹੈ ਥੋੜੀਆਂ ਜਿਹੀਆਂ ਬੇਨਤੀਆਂ ਕਿ ਜਿਹੜਾ ਇਹ ਹੁਕਮ ਹੈ ਗੁਰੂ ਗ੍ਰੰਥ ਸਾਹਿਬ ਦਾ, ਵਾਕ ਕਹੋ, ਮੁੱਖ ਵਾਕ ਕਹੋ, ਇਹ ਸ਼ਬਦ ਕਹਿੰਦੇ ਸਨ, ਇਹ ਗੁਰੂ ਅਰਜਨ ਦੇਵ ਜੀ ਨੇ ਸ਼ੁਰੂ ਕੀਤਾ। ਆਪ ਸਭ ਨੂੰ ਪਤਾ ਕਿ ਜਿਸ ਵਕਤ ਬਾਬਾ ਬੁੱਢਾ ਸਾਹਿਬ ਜੀ ਨੇ ਪ੍ਰਕਾਸ਼ ਕੀਤਾ, ਤੇ ਅਸੀਂ ਇਹ ਤੁਕਾਂ ਤਕਰੀਬਨ ਹਰ ਸਾਲ ਪ੍ਰਕਾਸ਼ ਵੇਲੇ ਕਹਿੰਦੇ ਹਾਂ ਕਿ ਗੁਰੂ ਅਰਜਨ ਦੇਵ ਜੀ ਨੇ ਦਰਬਾਰ ਸਾਹਿਬ ਪ੍ਰਕਾਸ਼ ਕਰਾਇਆ, ਤੇ ਇਹ ਸ਼ਬਦ ਕਹਿ ਸਨ, ਬੁੱਢਾ ਸਾਹਿਬ ਖੋਲੋ ਗ੍ਰੰਥ, ਲਿਹੋ ਆਵਾਜ਼ ਸੁਣੈ ਸਭ ਪੰਥ, ਅਦਬ ਸੰਗ ਤਬ ਗ੍ਰੰਥ ਸੁਖੋਲਾ, ਲੇ ਆਵਾਜ਼ ਬੁੱਢਾ ਮੁਖ ਬੋਲਾ, ਸੁਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਉਂਝ ਵੈਸੇ ਅਸੀਂ ਇਸ ਸ਼ਬਦ ਨੂੰ ਕੀਰਤਨ ਵਿੱਚ ਰੋਜ਼ ਵੀ ਸੁਣ ਲਈਏ, ਭਾਵੇਂ ਸਹਿਜ ਪਾਠ ਕਰਦੇ ਹਾਂ, ਅਖੰਡ ਪਾਠ ਸਾਹਿਬ ਕਰਦੇ ਹਾਂ, ਉਸ ਸ਼ਬਦ ਦਾ ਪਾਠ ਕਰਨੇ, ਪਰ ਇਸ ਸ਼ਬਦ ਨਾਲ ਇਤਿਹਾਸਕ ਘਟਨਾ ਜੁੜੀ ਹੋਈ ਹੈ, ਸੰਤਾਂ ਕੇ ਕਾਰਜ ਆਪ ਖਲੋਇਆ, ਉਹ ਇਤਿਹਾਸਕ ਘਟਨਾ ਹੈ ਕਿ ਜਿਸ ਵਕਤ ਗੁਰੂ ਸਾਹਿਬਾਨ ਜੀ ਨੇ ਆਪਣੀ ਹਯਾਤੀ ਵਿੱਚ, ਪੰਜਵੇਂ ਸਤਿਗੁਰਾਂ ਨੇ ਬਾਬਾ ਬੁੱਢਾ ਸਾਹਿਬ ਤੋਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਾਇਆ, ਤੇ ਇਹ ਸ਼ਬਦ ਹੁਕਮਨਾਮਾ ਆਇਆ। ਇਹਦਾ ਮਤਲਬ ਇਹ ਸ਼ਬਦ ਨਾਲ ਇਤਿਹਾਸਕ ਤੱਥ ਜੁੜ ਗਿਆ, ਘਟਨਾ ਜੁੜੀ। ਦੂਸਰੇ ਵੈਸੇ ਤਾਂ ਬਹੁਤ ਜ਼ਿਆਦਾ ਸ਼ਬਦ ਨੇ, ਮੈਨੂੰ ਯਾਦ ਹੈ ਧਰਮ ਪ੍ਰਚਾਰ ਕਮੇਟੀ ਨੇ 84 ਵਿੱਚ ਇੱਕ ਛੋਟਾ ਜਿਹਾ ਪੈਂਪਲੇਟ ਛਪਾਇਆ ਸੀ, ਉਹ ਉਸਦਾ ਨਾਮ ਸੀ ਵਾਕ ਵਿਸ਼ਵਾਸ, ਸ਼ਾਇਦ ਹੁਣ ਵੀ ਮਿਲਦਾ ਹੋਵੇ। ਉਸ ਵਿੱਚ ਵੱਖ ਵੱਖ ਸਮੇਂ ਵਾਪਰੀਆਂ ਹੋਈਆਂ ਘਟਨਾਵਾਂ, ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਹੁਕਮਨਾਮੇ ਲਏ, ਉਸ ਤਵਾਰੀਖ ਨੂੰ ਤੇ ਹੁਕਮਨਾਮਿਆਂ ਨੂੰ ਇਕੱਠਿਆਂ ਦਰਜ ਕੀਤਾ ਗਿਆ, ਨਾਮ ਰੱਖਿਆ ਗਿਆ ਵਾਕ ਵਿਸ਼ਵਾਸ। ਇੱਕ ਉਦਾਹਰਨ ਹੋਰ ਦੇ ਕੇ, ਕਸੂਰ ਦਾ ਹਾਕਮ ਸੀ ਉਸਮਾਨ ਖਾਂ, ਤੇ ਉਹ ਇੰਨਾ ਜ਼ਾਲਮ ਬਿਰਤੀ ਦਾ ਸੀ ਜੀ, ਕਿਸੇ ਦੀ ਵੀ ਬਹੁ ਬੇਟੀ ਉਹਦੇ ਰਾਜ ਵਿੱਚ ਜਾਂ ਉਹ ਉੱਥੇ ਮਹਿਫੂਜ਼ ਨਹੀਂ ਸੀ। ਇੱਕ ਵਾਰ ਇੱਕ ਬ੍ਰਾਹਮਣ ਉਸਦੀ ਸੱਜ ਵਿਆਹੀ ਔਰਤ ਨੂੰ ਬਹੁ ਨੂੰ ਉਹਨੇ ਚੁੱਕ ਲਿਆ, ਉਹ ਫਰਿਆਦੀ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਤੇ ਜਾਂ ਇਸ ਅਸਥਾਨ ਤੇ। ਰਤਨ ਸਿੰਘ ਭੰਗੂ ਨੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਕਿ ਉਸ ਕੋਲ 12 ਕਿਲੇ ਸਨ ਹਾਕਮ ਕੋਲ, ਨਿਰਦਈ ਸੀ, ਜ਼ਾਲਮ ਸੀ, ਤੇ ਇੱਥੇ ਜਿਹੜੇ ਸਿੱਖ ਸਨ ਇਹਨਾਂ ਦੀ ਗਿਣਤੀ 22 ਸੀ। ਤੇ ਉਸ ਬ੍ਰਾਹਮਣ ਨੇ ਕਿਹਾ ਮੈਂ ਤੁਹਾਡੇ ਕੋਲ ਫਰਿਆਦ ਕਰਨਾ, ਜੇ ਮੇਰੀ ਪਤਨੀ ਨੂੰ ਕੋਈ ਮੋੜ ਕੇ ਲਿਆ ਸਕਦਾ ਤੇ ਕੇਵਲ ਖਾਲਸਾ ਜੀ ਆਪ। ਮੈਂ ਅਰਜ਼ ਕੀਤੀ ਸਿੱਖ 22 ਸਨ, ਜ਼ਿਆਦਾ ਗਿਣਤੀ ਨਹੀਂ ਸੀ, ਸਰਦਾਰ ਜੱਸਾ ਸਿੰਘਾਲੋ ਵਾਲੀਆ, ਸਰਦਾਰ ਹਰੀ ਸਿੰਘ ਭੰਗੀ ਆਦਿਕ। ਇਹਨਾਂ ਨੇ ਫਿਰ ਇੱਕ ਸ਼ਬਦ ਕਿਹਾ, ਰਤਨ ਸਿੰਘ ਲਿਖਦਾ, ਇਹਨਾਂ ਨੇ ਕਿਹਾ ਵੀ ਆਪਾਂ ਆਪਸ ਵਿੱਚ ਇਹ ਵਿਚਾਰ ਵਟਾਂਦਰਾ ਛੱਡ ਕੇ, ਸਾਡੀ ਗਿਣਤੀ ਥੋੜ੍ਹੀ ਹੈ, 22 ਹੈ, ਉਹਦੇ ਕੋਲ ਕਿਲੇ ਨੇ, ਉਹਦੇ ਕੋਲ ਫੌਜ਼ ਹੈ, ਆਪਾਂ ਇੱਕ ਕੰਮ ਕਰੀਏ, ਆਪਾਂ ਗੁਰੂ ਗ੍ਰੰਥ ਸਾਹਿਬ ਦੇ ਸਨਮੁੱਖ ਅਰਦਾਸ ਕਰਕੇ ਹੁਕਮਨਾਮਾ ਲੈ ਦੇਈਏ, ਜੋ ਗੁਰੂ ਜੀ ਕਹਿਣਗੇ ਆਪਾਂ ਮੰਨ ਲਾਂਗੇ। ਹਾਲਾਂਕਿ ਇਸ ਘਟਨਾ ਨਾਲ ਇਹਦਾ ਕੋਈ ਸੰਬੰਧ ਨਹੀਂ ਜੋ ਮੈਂ ਸੁਣਾ ਰਿਹਾ, ਮੈਂ ਤਾਂ ਉਦਾਹਰਣ ਦੇ ਰਿਹਾ ਕਿ ਸਿੱਖ ਜਿਹੜਾ ਉਹਦੀ ਅਗਵਾਈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੁਕਮ ਕਰਦਾ। ਰਤਨ ਸਿੰਘ ਭੰਗੂ ਨੇ ਜਿਹੜੇ ਸ਼ਬਦ ਲਿਖੇ ਨੇ ਪੰਥ ਪ੍ਰਕਾਸ਼ ਵਿੱਚ, ਉਹ ਲਿਖਦਾ, ਸਿੱਖਾਂ ਨੇ ਗੁਰੂ ਸਾਹਿਬ ਦੇ ਸਾਹਮਣੇ ਖਲੋ ਕੇ ਅਰਦਾਸ ਇਹ ਕੀਤੀ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹ, ਸਿੱਖ ਸੰਗਤ ਕੋ ਸੱਚ ਵਾਕ ਦੇ। ਇਹ ਭੰਗੂ ਦੇ ਸ਼ਬਦ ਨੇ, ਗੁਰੂ ਗ੍ਰੰਥ ਸਾਹਿਬ ਨੂੰ ਅਰਥ ਸੌਖੇ ਨੇ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇਹ, ਸਿੱਖ ਸੰਗਤ ਕੋ ਸੱਚ ਵਾਕ ਦੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ। ਉਹ ਕਹਿੰਦਾ ਜਦੋਂ ਹੁਕਮਨਾਮਾ ਲਿਆ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਬਸੰਤ ਵਾਰ ਕੋ ਆਇਓ ਲੇਖਾ, ਪੰਜੇ ਬੱਧੇ ਮਹਾਂਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਨ ਵੇ ਦਇਓ ਖੜੋਵਾ, ਰੋਗ ਸੋਗ ਸਾ ਮਿਟ ਗਏ ਨਿਤ ਨਵਾਂ ਨਰੋਵਾ, ਦਿਨ ਰਹਿਣ ਨਾਮ ਧਿਆਏ ਦਾ ਫਿਰ ਪਾਏ ਨਾ ਮੋਵਾ, ਜਿਸ ਤੇ ਉਪਜਿਆ ਨਾਨਕਾ ਸੋਈ ਫਿਰ ਹੋਵਾ। ਇਹਦਾ ਮਤਲਬ ਬਸੰਤ ਕੀ ਵਾਰ ਆਈ ਹੁਕਮਨਾਮੇ ਚ, ਤਿੰਨ ਪੌੜੀਆਂ ਨੇ ਉਹਦੀਆਂ। ਸਿੱਖਾਂ ਨੇ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਫਤਿਹ ਵਾਸਤੇ ਬਚਨ ਦੇ ਦਿੱਤਾ, ਤੇ ਸੱਚ ਇਹ ਵੀ ਇੱਥੋਂ ਨਿਕਲਦਿਆਂ ਹੋਇਆਂ ਜਦੋਂ ਕਿਸੇ ਨੇ ਪੁੱਛਿਆ ਵੀ ਤੁਸੀਂ ਕਸੂਰ ਚੱਲੇ ਹੋ ਫਤਿਹ ਕਰਨ, ਤੁਹਾਡੀ ਗਿਣਤੀ ਕੀ, ਤੇ ਇੱਕ ਬਜ਼ੁਰਗ ਨਿਹੰਗ ਸਿੰਘ ਨੇ ਕਿਹਾ ਸੀ, ਦਈ ਗੁਰੂ ਗ੍ਰੰਥ ਆਵਾਜ਼, ਸੋ ਕਰੋਗੋ ਹਮਰੇ ਕਾਜ। ਸ਼ਬਦ ਸੁਣਨ ਵਾਲਾ, ਦਈ ਗੁਰੂ ਗ੍ਰੰਥ ਆਵਾਜ਼, ਸੋ ਕਰੋਗੋ ਹਮਰੇ ਕਾਜ, ਇਹਦਾ ਮਤਲਬ ਉਹਨਾਂ ਪੁਰਾਣੇ ਬਜ਼ੁਰਗਾਂ ਨੂੰ, ਸਾਡੇ ਪੂਰਵਜਾਂ ਨੂੰ, ਤੇ ਅੱਜ ਵੀ ਬੀਜ ਨਾਸ ਨਹੀਂ, ਬੇਅੰਤ ਐਸੇ ਗੁਰਸਿੱਖ ਨੇ ਗੁਰੂ ਦੇ ਸ਼ਬਦ ਦੇ ਹੁਕਮਨਾਮੇ ਤੇ ਵਾਕ ਤੇ ਭਰੋਸਾ। ਜਿਹੜਾ ਇਹ ਸ਼ਬਦ ਕਹਿ, ਮੈਂ ਤਾਂ ਕਿਹਾ ਵੀ ਇੱਕ ਸਦੀ ਪਹਿਲਾਂ ਤੇ ਇਸੇ ਮਹੀਨੇ ਵਿੱਚ ਹੀ। ਅਸਲ 'ਚ ਕੀ ਕਹਿ, ਇਹ ਜਾਣਕਾਰੀ ਲਈ, ਇੱਕ ਫਲੌਰ ਦੇ ਨੇੜੇ ਪਿੰਡ ਹੈ ਬਕਾਪੁਰ, ਇੱਥੋਂ ਦੇ ਇੱਕ ਮੁਸਲਮਾਨ ਮੌਲਵੀ ਸਨ ਕਰੀਮ ਬਖਸ਼, ਉਹਨਾਂ ਨੂੰ ਜਾਗ ਲੱਗੀ, ਜ਼ਿਆਦਾ ਡਿਟੇਲ 'ਚ ਨਹੀਂ, ਉਹਨਾਂ ਨੇ ਗੁਰਸਿੱਖੀ ਧਾਰਨ ਕਰ ਲਈ, ਅੰਮ੍ਰਿਤ ਛਕਿਆ, ਉਹਨਾਂ ਦੇ ਬੱਚਿਆਂ ਨੇ ਵੀ ਅੰਮ੍ਰਿਤ ਛਕਿਆ, ਉਹਨਾਂ ਦੇ ਇੱਕ ਬੇਟੇ ਦਾ ਨਾਮ ਸੀ ਰੁਕਨਦੀਨ, ਉਹਨੇ ਅੰਮ੍ਰਿਤ ਦੀ ਦਾਤ ਲਈ ਤੇ ਉਸ ਦਾ ਨਾਮ ਰੱਖਿਆ ਗਿਆ ਸਰਦਾਰ ਮਹਿਤਾਬ ਸਿੰਘ ਬੀਰ, ਜਿੰਨੀ ਕੁ ਜਾਣਕਾਰੀ ਦਾਸ ਨੂੰ ਮਿਲੀ। ਉਸ ਵਕਤ ਦਰਬਾਰ ਸਾਹਿਬ ਦੇ ਅੰਦਰ ਪੁਜਾਰੀ ਜਿਹੜੇ ਸੱਜਣ ਸਨ ਜਾਂ ਮਹੰਤ ਸਨ, ਉਹ ਸੇਵਾ ਕਰਦੇ ਹੁੰਦੇ ਸਨ, ਤੇ ਇਹ ਗੱਲ ਲੁਕੀ ਹੋਈ ਨਹੀਂ ਕਿ ਉਸ ਵਕਤ ਜਿਨ੍ਹਾਂ ਨੂੰ ਨੀਵੀਂ ਜ਼ਾਤ ਦੇ ਸ਼ੂਦਰ ਕਿਹਾ ਜਾਂਦਾ ਸੀ, ਉਹਨਾਂ ਦੀ ਕੜਾਹ ਪ੍ਰਸ਼ਾਦ ਦੇਗ ਚੜਕਰਾਉਣ ਦਾ ਵੇਲਾ ਵੱਖਰਾ ਹੁੰਦਾ ਸੀ, ਸਾਰਾ ਦਿਨ ਇਸ ਤਰ੍ਹਾਂ ਦੇਗ ਲੈ ਕੇ ਨਹੀਂ ਸਨ ਜਾ ਸਕਦੇ, ਉਦੋਂ ਪ੍ਰਬੰਧ ਨਹੀਂ ਸੀ, ਕਮੇਟੀ ਨਹੀਂ ਸੀ ਉਦੋਂ। ਉਸ ਕਾਜੀ ਮੌਲਵੀ ਕਰੀਮ ਬਖਸ਼ ਦਾ ਨਾਮ ਰੱਖਿਆ ਗਿਆ ਲਖਮੀਰ ਸਿੰਘ, ਸਾਡੇ ਇਤਿਹਾਸ ਵਿੱਚ ਉਹਨਾਂ ਨੂੰ ਸੰਤ ਲਖਮੀਰ ਸਿੰਘ ਵੀ ਕਿਹਾ ਜਾਂਦਾ। ਉਹਨਾਂ ਦੇ ਬੇਟੇ ਨੇ 10-11-12 ਅਕਤੂਬਰ 1920 ਨੂੰ, ਮੈਂ ਤਾਂ ਕਿਹਾ ਵੀ ਇੱਕ ਸਦੀ ਉਹ ਚੱਲੀ, ਸਦੀ ਹੋ ਗਈ ਨਾ ਜੀ, 1920 ਨੂੰ 10-11-12 ਅਕਤੂਬਰ ਆ ਜਲਿਆਂਵਾਲੇ ਬਾਗ ਵਿਖੇ ਉਹਨਾਂ ਨੇ ਗੁਰਮਤਿ ਸਮਾਗਮ ਰੱਖਿਆ, ਤੇ ਇਹਦੇ ਵਿੱਚ ਜਿਹੜੇ ਪਛੜੀਆਂ ਜਾਤਾਂ ਨਾਲ ਸੰਬੰਧਿਤ ਸਨ, ਜਿਨ੍ਹਾਂ ਨੂੰ ਸ਼ੂਦਰ ਕਿਹਾ ਜਾਂਦਾ ਸੀ। ਪਰ ਮੈਂ ਫਿਰ ਬੇਨਤੀ ਕਰਾਂਗਾ
ਸਿੱਖੀ ਵਿੱਚ ਜਾਤ ਪਾਤ ਬੜੀ ਪ੍ਰਚਲਿਤ ਹੈ ਅੱਜ ਵੀ, ਪਰ ਗੁਰਮਤਿ ਦੇ ਵਿੱਚ ਜਿਹੜਾ ਅੰਮ੍ਰਿਤ ਦੀ ਦਾਤ ਲੈ ਜਾਂਦਾ ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪੁੱਤਰ ਬਣ ਜਾਂਦਾ ਹੈ, ਉਹ ਖਾਲਸਾ ਬਣਦਾ ਹੈ। ਇੱਥੇ ਸਮਾਗਮ ਹੋਇਆ, ਪਹਿਲੇ ਦਿਨ ਤਾਂ ਕੋਈ ਸਿੱਖ ਨਹੀਂ ਆਇਆ ਆਗੂ ਵੀ, ਦੂਸਰੇ ਦਿਨ ਕੁਝ ਆਏ, ਤੀਜੇ ਦਿਨ ਫਿਰ ਅੰਮ੍ਰਿਤ ਸੰਚਾਰ ਕੀਤਾ ਗਿਆ। 12 ਅਕਤੂਬਰ ਨੂੰ ਅੰਮ੍ਰਿਤ ਸੰਚਾਰ ਕੀਤਾ ਅਤੇ ਜਿਨ੍ਹਾਂ ਅੰਮ੍ਰਿਤ ਛਕਿਆ ਸੀ ਉਹਨਾਂ ਨੂੰ ਦੇਗ ਪਕੜਾ ਕੇ ਸ਼੍ਰੀ ਹਰਿਮੰਦਰ ਸਾਹਿਬ ਲਿਆਂਦਾ ਗਿਆ। ਮੈਂ ਤਾਂ ਬੇਨਤੀ ਕਰਨ ਲੱਗਾ, ਇਸ ਕਮੇਟੀ ਦਾ ਮੁੱਢ ਇਸ ਹੁਕਮਨਾਮੇ ਨਾਲ ਬੱਝਾ ਹੈ। ਉਹਨਾਂ ਨੂੰ ਦਰਬਾਰ ਸਾਹਿਬ ਲਿਆਂਦਾ ਗਿਆ। ਉਸ ਵਕਤ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਗ੍ਰੰਥੀ ਸਾਹਿਬ ਬੈਠੇ ਸਨ ਉਹਨਾਂ ਦਾ ਨਾਮ ਭਾਈ ਗੁਰਬਚਨ ਸਿੰਘ ਜੀ, ਮੈਂ ਉਦੋਂ ਦੀ ਗੱਲ ਕਰ ਰਿਹਾ। ਇੱਥੇ ਜਦੋਂ ਉਹ ਸਿੱਖ ਸਾਰੇ ਦੇਗ ਲੈ ਕੇ ਆਏ ਤੇ ਉਹਨਾਂ ਨੇ ਕਿਹਾ ਜੀ ਇਹਨਾਂ ਸਿੱਖਾਂ ਦੀ ਦੇਗ, ਇਹਦਾ ਅਰਦਾਸਾ ਸੋਧਿਆ ਜਾਏ। ਅੱਗੋਂ ਪੁਜਾਰੀਆਂ ਨੇ ਇਨਕਾਰ ਕਰ ਦਿੱਤਾ, ਜਵਾਬ ਦੇ ਦਿੱਤਾ ਕਿ ਇਹਨਾਂ ਦੀ ਦੇਗ ਦਾ ਵੇਲਾ ਨਹੀਂ, ਸ਼ੂਦਰ ਕਹਿ ਕੇ। ਇੱਥੇ ਫਿਰ ਥੋੜਾ ਜਿਹਾ ਰੌਲਾ ਵੀ ਪਿਆ। ਇਸ ਵਿੱਚ ਪ੍ਰੋਫੈਸਰ ਬਾਬਾ ਹਰਕ੍ਰਿਸ਼ਨ ਸਿੰਘ ਜੀ, ਤੇਜਾ ਸਿੰਘ ਪੁੱਤਰ ਜੀ, ਹੋਰ ਸੱਜਣ ਵੀ, ਤੇਜਾ ਸਿੰਘ ਚੂੜਕਾਣਾ ਜੀ, ਇਹਨਾਂ ਸਾਰੇ ਸੱਜਣਾਂ ਨੇ ਕਿਹਾ ਵੀ ਦੇਖੋ ਕਿਉਂ ਨਹੀਂ ਦੇਗ ਦੀ ਅਰਦਾਸ ਹੋ ਰਹੀ। ਉੱਤਰ ਸੀ ਸ਼ੂਦਰ, ਉਹਨਾਂ ਕਿਹਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤਾਂ ਇਸ ਨੂੰ ਮੰਨਦੀ ਨਹੀਂ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਕੇਵਲ ਮਾਨਵ ਜਾਤੀ ਆਤਮਾ ਪਰਮਾਤਮਾ ਨੂੰ ਮੰਨਦੀ। ਉਹਨਾਂ ਨੇ ਕਿਹਾ ਸਾਨੂੰ ਇਹੋ ਜਿਹਾ ਗਿਆਨ ਝਾੜਨ ਦੀ ਲੋੜ ਨਹੀਂ, ਪੁਜਾਰੀਆਂ ਨੇ ਕਿਹਾ। ਉਸ ਵਕਤ ਜਦੋਂ ਝਗੜਾ ਹੁੰਦਾ ਦੇਸਿਆ ਤੇ ਫਿਰ ਫੈਸਲਾ ਇਹ ਹੋਇਆ ਵੀ ਦੋਨੋਂ ਧਿਰਾਂ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਲੋ ਜੋ ਹਰਿਮੰਦਰ ਸਾਹਿਬ ਅੰਦਰ, ਤੇ ਗੁਰੂ ਗ੍ਰੰਥ ਸਾਹਿਬ ਦੇ ਸਨਮੁਖ ਅਰਦਾਸ ਕਰ ਲਓ। ਅਰਦਾਸ ਤੋਂ ਬਾਅਦ ਭਾਈ ਸਾਹਿਬ ਜਾਂ ਸਿੰਘ ਸਾਹਿਬ, ਹੁਣ ਸ਼ਬਦ ਵਰਤਿਆ, ਗ੍ਰੰਥੀ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਤੋਂ ਹੁਕਮਨਾਮਾ ਲੈਣਗੇ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਆਵੇਗਾ ਦੋਨੇ ਧਿਰਾਂ ਉਹਨੂੰ ਸਵੀਕਾਰ ਕਰ ਲੈਣ। ਇੱਥੇ ਜੀ ਗੱਲ ਵਾਕਈ ਫੈਸਲਾ ਸਵੀਕਾਰ ਹੋ ਗਿਆ ਵੀ ਜੋ ਗੁਰੂ ਗ੍ਰੰਥ ਸਾਹਿਬ ਕਹਿਣਗੇ, ਕੀ ਇਹ ਲੋਕ ਸ਼ੂਦਰ ਨੇ, ਕੀ ਇਹਨਾਂ ਦੀ ਦੇਗ ਸਵੀਕਾਰ ਨਹੀਂ ਹੋ ਸਕਦੀ, ਇਹ ਜੋ ਸ਼ਬਦ ਕਹੇਗਾ। ਉਸ ਵਕਤ ਕਹਿੰਦੇ ਨੇ ਭਾਵਨਾ ਸਹਿਤ ਪਿੱਜ ਨਾਲ ਪਿੱਜ ਕੇ ਗਲ ਚ ਪੱਲਾ ਪਾ ਕੇ ਅਰਦਾਸ ਕੀਤੀ ਤੇ ਜਿਨ੍ਹਾਂ ਲਈ ਕੀਤੀ ਉਹ ਵੀ ਹਰਿਮੰਦਰ ਸਾਹਿਬ ਦੇ ਅੰਦਰ ਖਲੋਤੇ ਹੋਏ ਸਨ। ਭਾਵਨਾ ਸਹਿਤ ਇਹ ਸੱਚੇ ਪਾਤਸ਼ਾਹ ਗੁਰੂ ਰਾਮਦਾਸ ਤੇਰੇ ਦਰਬਾਰ ਵਿੱਚ ਆਏ ਨੇ, ਇਹਨਾਂ ਨੇ ਸਤਿਗੁਰੂ ਤੇਰੀ ਜੋਤ ਕਲਗੀ ਧਰ ਦੀ ਬਖਸ਼ਿਸ਼ ਮਰਿਆਦਾ ਅਨੁਸਾਰ ਅੰਮ੍ਰਿਤ ਦੀ ਦਾਤ ਲਈ ਹੈ। ਪ੍ਰਬੰਧ ਕਹਿ ਰਿਹਾ ਇੱਥੋਂ ਦਾ ਵੀ ਦੇਗ ਸਵੀਕਾਰ ਨਹੀਂ ਹੋ ਸਕਦੀ, ਤੁਸੀਂ ਕਿਰਪਾ ਕਰਕੇ ਦੱਸੋ ਕਿ ਇਹ ਪੰਥ ਵਿੱਚ ਰਲੇ ਨਹੀਂ। ਅਰਦਾਸ ਕਰਕੇ ਪਿਆਰੇ ਜਦੋਂ ਮੱਥਾ ਟੇਕਿਆ ਤੇ ਆਹ ਹੁਕਮਨਾਮਾ ਆਇਆ ਸੀ 100 ਸਾਲ ਪਹਿਲਾਂ ਜਦੋਂ ਸ਼੍ਰੋਮਣੀ ਕਮੇਟੀ ਬੱਝੀ ਸੀ। ਇਸ ਫਿਰ ਵਕਤ ਇਹ ਹੁਕਮਨਾਮਾ ਆਇਆ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਕਹਿੰਦੇ ਇਸ ਹੁਕਮ ਨੂੰ ਸੁਣਦਿਆਂ ਗੁਣਹੀਣ ਹਮ ਅਪਰਾਧੀ ਪੂਰੇ ਸਤਿਗੁਰ ਲੀਏ ਰਲਾਏ, ਅੱਗੇ ਤੁਕ ਆ ਰਹੀ। ਜਦੋਂ ਇਹ ਤੁਕ ਆਈ ਵੀ ਪੂਰੇ ਸਤਿਗੁਰ ਲੀਏ ਰਲਾਏ, ਕਹਿੰਦੇ ਕੋਈ ਐਸਾ ਹਿਰਦਾ ਨਹੀਂ ਸੀ ਜਿਹੜਾ ਦਰਵਿਆ ਨਾ ਹੋਵੇ ਤੇ ਕੋਈ ਅੱਖ ਐਸੀ ਨਹੀਂ ਸੀ ਜਿਹਦੇ ਵਿੱਚੋਂ ਨੀਰ ਨਾ ਛਲਕਿਆ ਹੋਵੇ, ਕਿ ਪੂਰੇ ਸਤਿਗੁਰੂ ਨੇ ਸਾਨੂੰ ਰਲਾ ਲਿਆ, ਸਾਨੂੰ ਆਪਣੇ ਨਾਲ ਮਿਲਾ ਲਿਆ। ਤੇ ਮੈਂ ਬੇਨਤੀ ਕਰਾਂ ਇਸ ਹੁਕਮਨਾਮੇ ਤੋਂ ਬਾਅਦ ਸ਼੍ਰੀ ਦਰਬਾਰ ਸਾਹਿਬ ਦੀ ਸੇਵਾ ਪੁਜਾਰੀਆਂ ਦੀ ਥਾਂ ਇਹ ਪੰਥਕ ਸੇਵਾਦਾਰਾਂ ਦੇ ਹੱਥਾਂ ਵਿੱਚ ਆਈ ਤੇ ਉਸੇ ਦਿਨ ਹੀ ਸ਼੍ਰੀ ਅਕਾਲ ਤਖਤ ਸਾਹਿਬ ਸੁਈਆਂ ਛੱਡ ਕੇ ਚਲੇ ਗਏ ਤੇ ਸਰਦਾਰ ਤੇਜਾ ਸਿੰਘ ਪੁੱਚਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਿਯੁਕਤ ਕੀਤਾ ਗਿਆ। ਮੈਂ ਸਿਰਫ ਤਾਂ ਬੇਨਤੀ ਕੀਤੀ ਵੀ ਇੱਕ ਸਦੀ ਉਹ ਚੱਲੀ, ਜਦੋਂ ਤਵਾਰੀਖ ਦੀ ਗੱਲ ਚੱਲੇਗੀ, ਇਤਿਹਾਸ ਦੀ ਗੱਲ ਚੱਲੇਗੀ, ਪ੍ਰਬੰਧ ਦੀ ਗੱਲ ਚੱਲੇਗੀ, ਤੇ ਤਕਰੀਬਨ ਹਰ ਇਤਿਹਾਸਕਾਰ ਨੇ ਇਸ ਘਟਨਾ ਦਾ ਤੇ ਇਸ ਹੁਕਮਨਾਮੇ ਦਾ ਜ਼ਿਕਰ ਕੀਤਾ ਹੈ ਕਿ ਸਤਿਗੁਰੂ ਗੁਰੂ ਅਮਰਦਾਸ ਦੇ ਹੁਕਮਨਾਮੇ ਨਾਲ ਇੰਨੀ ਵੱਡੀ ਇੱਥੇ ਤਬਦੀਲੀ ਆਈ ਸੀ। ਉਸ ਹੁਕਮਨਾਮੇ ਨੂੰ ਮੈਂ ਕਿਹਾ ਹੁਕਮਨਾਮਾ ਤੇ 100 ਸਾਲਾਂ ਵਿੱਚ ਪਤੀ ਨਹੀਂ ਕਿੰਨੀ ਵਾਰੀ ਆਇਆ, ਪਿਛਲੇ ਸਾਲਾਂ ਵਿੱਚ ਕਿੰਨੀ ਵਾਰੀ ਆਇਆ, ਪਰ ਅੱਜ ਸਮਝੋ ਸਬੱਬ ਬਣ ਗਿਆ। ਮਹੀਨਾ ਵੀ ਅਕਤੂਬਰ ਦਾ ਹੈ ਤੇ 100 ਸਾਲ ਹੋ ਚੁੱਕਾ ਇਸ ਘਟਨਾ ਨੂੰ। ਇਹ ਸਤਿਗੁਰੂ ਗੁਰੂ ਅਮਰਦਾਸ ਜੀ ਦਾ ਸ਼ਬਦ 100 ਸਾਲ ਪਹਿਲਾਂ ਸਾਡੀ ਰਾਹਨੁਮਾਈ ਕਰ ਰਿਹਾ ਹੈ ਤੇ 100 ਸਾਲ ਬੀਤਣ ਤੋਂ ਬਾਅਦ ਵੀ ਗੁਰੂ ਅਮਰਦਾਸ ਦਾ ਸ਼ਬਦ ਅੱਜ ਵੀ ਨੀਤ ਨਵਾਂ ਸਾਡੀ ਅਗਵਾਈ ਕਰ ਰਿਹਾ। 100 ਸਾਲ ਕੇਵਲ ਨਹੀਂ, 100 ਸਦੀਆਂ ਵੀ ਬੀਤ ਜਾਣ, ਗੁਰੂ ਦਾ ਸ਼ਬਦ ਨੀਤ ਨਵਾਂ ਹੈ। ਇਸ ਵਿੱਚ ਸਤਿਗੁਰੂ ਨੇ ਜੋ ਰੂਹਾਨੀ ਉਪਦੇਸ਼ ਦਿੱਤਾ ਉਹ ਇਹ ਹੈ ਕਿ ਹੇ ਭਾਈ, ਜਿਹੜੇ ਬੰਦੇ ਔਗਣਾਂ ਨਾਲ ਭਰੇ ਨੇ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਨੇ ਗੁਣਿਆਂ ਨੂੰ, ਗੁਣ ਔਗਣਾਂ ਨਾਲ ਭਰਿਆ ਹੋਇਆਂ ਨੂੰ ਪਾਰ ਬ੍ਰਹਮ ਪਰਮੇਸ਼ਵਰ ਬਖਸ਼ ਦਿੰਦਾ ਗੁਰੂ ਦੀ ਸੇਵਾ ਵਿੱਚ ਲਾ ਕੇ। ਹਰ ਜੀਓ ਆਪੇ ਬਖਸ਼ ਮਿਲਾਏ, ਸਤਿਗੁਰੂ ਗੁਰੂ ਅਮਰਦਾਸ ਬਖਸ਼ਿਸ਼ ਕਰਦੇ ਨੇ, ਖਰੀ ਜੀ ਪਰਮਾਤਮਾ ਜੀ ਆਪੇ ਬਖਸ਼ ਮਿਲਾਏ, ਤੂੰ ਆਪ ਮੇਰ ਕਰਕੇ ਆਪ ਬਖਸ਼ਿਸ਼ ਕਰਕੇ ਇਹੋ ਜੇ ਔਗਣਾਂ ਵਾਲਿਆਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।
ਗੁਣਹੀਣ ਹਮ ਅਪਰਾਧੀ ਭਾਈ,
ਗੁਣਹੀਣ ਹਮ ਅਪਰਾਧੀ ਭਾਈ, ਧੰਨ ਗੁਰੂ ਅਮਰਦਾਸ ਜੀ ਬਚਨ ਕਰਦੇ ਨੇ ਗੁਣਾਂ ਤੋਂ ਹੀਣੇ ਆ, ਪਤਾ ਨਹੀਂ ਗਲਤੀਆਂ ਅਪਰਾਧ ਭੁੱਲਾਂ ਕੋ ਕਿੰਨੀਆਂ ਕੀਤੀਆਂ ਨੇ, ਸਾਨੂੰ ਪਤਾ ਹੀ ਕੋਈ ਨਹੀਂ। ਸਾਨੂੰ ਔਗਣਾਂ ਨਾਲ ਭਰਿਆ ਹੋਇਆਂ ਨੂੰ, ਗਲਤੀਆਂ ਕਰਨ ਵਾਲਿਆਂ ਨੂੰ, ਅਪਰਾਧ ਤੇ ਗੁਨਾਹ ਕਰਨ ਵਾਲਿਆਂ ਨੂੰ
ਪੂਰੇ ਸਤਿਗੁਰ ਲੈ ਰਲਾਏ,
ਪੂਰੇ ਸਤਿਗੁਰੂ ਨੇ ਕਿਰਪਾ ਕੀਤੀ, ਸਾਨੂੰ ਆਪਣੇ ਨਾਲ ਰਲਾ ਲਿਆ, ਆਪਣੇ ਨਾਲ ਮਿਲਾ ਲਿਆ। ਇਹਦਾ ਮਤਲਬ ਕਿ ਸਤਿਗੁਰੂ ਪਹਿਲੀਆਂ 2 ਤੁਕਾਂ ਵਿੱਚ ਤੇ ਇਹ ਰਹਾਉ ਦੀਆਂ ਤੁਕਾਂ ਨੇ, ਇਸ ਵਿੱਚ ਇਹ ਸਮਝਾਉਂਦੇ ਨੇ ਕਿ ਜੇ ਬੰਦਾ ਔਗਣਾਂ ਨਾਲ ਭਰਿਆ ਉਹ ਵੀ ਸਤਿਗੁਰੂ ਕੋਲ ਆ ਜਾਏ ਤੇ ਸਤਿਗੁਰੂ ਨੂੰ ਸੇਵਾ ਵਿੱਚ ਲਾ ਕੇ ਬਖਸ਼ਵਾ ਦਿੰਦੇ ਆ। ਜਿਸ ਬੰਦੇ ਨੂੰ ਕਿਤੇ ਵੀ ਥਾਂ ਨਹੀਂ, ਸਤਿਗੁਰੂ ਉਹਦੇ ਤੇ ਮਿਹਰ ਕਰਕੇ ਉਸ ਗੁਣਾਗਾਰ ਨੂੰ, ਉਸ ਔਗਣਾਂ ਵਾਲੇ ਨੂੰ, ਗੁਣਹੀਣ ਨੂੰ ਆਪਣੀ ਸੰਗਤ ਵਿੱਚ ਮਿਲਾ ਲੈਂਦੇ ਹਨ। ਇਹ 2 ਜਿਹੜੀਆਂ ਤੁਕਾਂ ਅਸੀਂ ਪੜ੍ਹੀਆਂ ਨੇ, ਹਰ ਜੀਓ ਆਪੇ ਬਖਸ਼ ਮਿਲਾਏ, ਇਹ ਸਤਿਗੁਰਾਂ ਨੇ ਰਹਾਉ ਦੇ ਬਚਨ ਦਰਜ ਕੀਤੇ ਆ। ਹੁਣ ਇਹਦੀ ਥੋੜ੍ਹੇ ਸ਼ਬਦ ਦੀ ਥੋੜ੍ਹੀ ਜਿਹੀ ਸਮੇਂ ਅਨੁਸਾਰ ਵਿਆਖਿਆ, ਉੱਤੇ ਤਾਂ ਚਲੋ ਅਸੀਂ ਸਿਰਫ਼ ਇੱਕ ਇਤਿਹਾਸਕ ਘਟਨਾ ਦਾ ਜ਼ਿਕਰ ਕੀਤਾ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਮੈਂ ਬੇਨਤੀ ਕਰਾਂ, ਸਤਿਗੁਰੂ ਕੋਲ ਇੰਨੀ ਕੁ ਸਮਰੱਥਾ ਹੈ, ਵਾਰ ਵਾਰ ਐਵੇਂ ਨਹੀਂ ਗੁਰੂ ਜੀ ਕਹਿੰਦੇ ਗੁਰਪ੍ਰਸਾਦ, ਗੁਰੂ ਸ਼ਬਦ ਨਾਲ ਜੁੜ, ਗੁਰੂ ਚਰਨਾਂ ਨਾਲ ਜੁੜ, ਇੰਨੀ ਵੱਡੀ ਸਮਰੱਥਾ ਹੈ। ਜਿਸ ਬੰਦੇ ਦੀ ਕਿਤੇ ਵੀ ਢੋਈ ਨਹੀਂ ਤੋਂ ਬੱਜਰ ਤੋਂ ਬੱਜਰ ਪਾਪ ਕੀਤਾ, ਉਸ ਬੰਦੇ ਵਿੱਚ ਵੀ ਕਿਤੇ ਇਹ ਫੁਰਨਾ ਉੱਠ ਜਾਣਾ ਕਿ ਰੱਬ ਮੈਨੂੰ ਬਖਸ਼ ਦੇਗਾ। ਗੁਰੂ ਕੋਲ ਇੰਨਾ ਕੁ ਅਧਿਕਾਰ ਹੈ, ਇਖਤਿਆਰ ਨੇ ਕਿ ਸਤਿਗੁਰੂ ਜੀ ਕਰੋੜਾਂ ਗੁਨਾਹ ਕਰਨ ਵਾਲਿਆਂ ਨੂੰ ਵੀ ਬਖਸ਼ਵਾ ਦਿੰਦੇ ਆ। ਪਰ ਇਹਦਾ ਅਰਥ ਇਹ ਨਹੀਂ ਲੈਣਾ ਕਿ ਅੱਜ ਮਾਫ਼ੀ ਮੰਗ ਲਈ ਕੱਲ੍ਹ ਨੂੰ ਫਿਰ ਗਲਤੀ ਕਰਨ ਲੱਗ ਪਏ। ਇਹ ਪਿਛਲੇ ਅਵਗਣ ਬਖਸ਼ ਲੈ, ਪ੍ਰਭ ਆਗੈ ਮਾਰਗ ਪਾਵੈ, ਗੁਰੂ ਦੀ ਸੇਵਾ ਵਿੱਚ ਇੰਨੀ ਸਮਰੱਥਾ ਹੈ। ਹੁਣ ਥੋੜ੍ਹੇ ਜਿਹੇ ਬਚਨ ਨੇ ਬਾਣੀ ਚੋਂ, ਇੱਕ ਤਾਂ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜਿਸ ਸ਼ਬਦ ਨੂੰ ਸੁਣ ਕੇ ਉਹ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਵਿੱਚ ਆਏ, ਮਾਰੂ ਰਾਗ ਵਿੱਚ ਉਹ ਅੰਮ੍ਰਿਤ ਬਚਨ ਹੈ, ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ। ਇਸ ਵਿੱਚ ਸਤਿਗੁਰੂ ਫਿਰ ਸਮਝਾਉਂਦੇ ਨੇ ਕਿ ਮੰਨ ਲਓ ਬੰਦਾ ਗਲਤੀ ਕਰਦਾ, ਗੁਨਾਹ ਕਰਦਾ, ਤੇ ਮੈਂ ਆਪ ਨੂੰ ਆਰੰਭ ਵਿੱਚ ਅਰਜ਼ ਕੀਤੀ, ਗਲਤੀ ਗੁਨਾਹ ਔਗਣ ਕਿਸ ਬੰਦੇ ਤੋਂ ਨਹੀਂ ਹੁੰਦਾ? ਕੋਈ ਇਨਸਾਨ ਹੈ ਜਿਹੜਾ ਕਹਿ ਦਾਵਾ ਕਰਕੇ ਮੈਂ ਆਪਣੀ ਜ਼ਿੰਦਗੀ 'ਚ ਕਦੀ ਭੁੱਲ ਨਹੀਂ ਕੀਤੀ, ਕਰਮ ਕਰਕੇ ਕੀਤੀ, ਫੁਰਨਿਆਂ ਕਰਕੇ ਕੀਤੀ? ਹਜ਼ਰਤ ਈਸਾ ਨੇ ਇਹੀ ਗੱਲ ਕਹੀ ਸੀ ਕਿ ਇੱਕ ਔਰਤ ਨੇ ਗੁਨਾਹ ਕੀਤਾ, ਵਿਵਚਾਰ ਕੀਤਾ, ਉਹਨੂੰ ਪੱਥਰਾਂ ਨਾਲ ਮਾਰਨ ਲੱਗੇ ਤੇ ਈਸਾ ਜੀ ਕੋਲੋਂ ਲੰਘੇ। ਚਲੋ ਆਪਾਂ ਗੁਣ ਦੀ ਗੱਲ ਲੈਣੀ, ਪਲੀਜ਼ ਨਫ਼ਰਤ ਨਾਲ ਨਾ ਦੇਖਿਓ। ਕਿਸੇ ਨੇ ਕਿਹਾ ਚਲੋ ਈਸਾ ਤੋਂ ਪੁੱਛ ਲੈਣੇ ਵੀ ਇਸ ਔਰਤ ਨੇ ਗਲਤੀ ਕੀਤੀ, ਇਹਨੂੰ ਸੰਗਸਾਰ ਪੱਥਰ ਨਾਲ ਮਾਰਨਾ ਚਾਹੀਦਾ? ਜੇ ਕਹੇਗਾ ਮਾਰਨਾ ਚਾਹੀਦਾ, ਫਿਰ ਆਪਾਂ ਕਹਾਂਗੇ ਇਹ ਕਰੁਣਾ ਦਾ ਘਰ ਕਿੱਥੇ ਵੇ, ਇਹ ਵੀ ਤਾਂ ਪੱਥਰ ਮਾਰਨ ਵਾਲਿਆਂ ਵਰਗੀ। ਤੇ ਜੇ ਕਹੇਗਾ ਨਹੀਂ ਇਹਨੂੰ ਬਖਸ਼ ਦਿਓ, ਤੇ ਆਪਾਂ ਕਹਾਂਗੇ ਗੁਨਾਹਗਾਰਾਂ ਦਾ ਸਾਥ ਦਿੰਦਾ। ਜੇ ਪੱਥਰ ਮਰਵਾਏਗਾ ਤੇ ਦੂਜਾ ਕਹਾਂਗੇ ਵੀ ਇਹ ਪੱਥਰ ਦੇ ਲੈ, ਜੇ ਕਹੇਗਾ ਬਖਸ਼ ਦਿਓ ਆਪਾਂ ਕਹਾਂਗੇ ਇਹ ਤਾਂ ਭਾਈ ਪਾਪ ਨੂੰ ਬੜਾਵਾ ਦਿੰਦਾ। ਉਹਨੂੰ ਜਦੋਂ ਪੁੱਛਿਆ ਗਿਆ ਵੀ ਇਸ ਔਰਤ ਨੇ ਗੁਨਾਹ ਕੀਤਾ, ਅਸੀਂ ਫੈਸਲਾ ਕੀਤਾ ਇਹਨੂੰ ਪੱਥਰ ਮਾਰ ਕੇ ਮਾਰ ਦਈਏ, ਉਹਨਾਂ ਕਿਹਾ ਬਿਲਕੁਲ ਮਾਰੋ। ਮਾਰਨਾ ਚਾਹੀਦਾ ਹੈ, ਪਰ ਪਹਿਲਾ ਪੱਥਰ ਉਹ ਮਾਰਿਓ ਜਿਹਨੇ ਮਨ ਕਰਕੇ ਤੇ ਤਨ ਕਰਕੇ ਆਪਣੀ ਜ਼ਿੰਦਗੀ 'ਚ ਕਦੀ ਗੁਨਾਹ ਨਾ ਕੀਤਾ ਹੋਵੇ। ਜਿਹਨੇ ਕਦੀ ਗੁਨਾਹ ਨਹੀਂ ਕੀਤਾ ਉਹ ਪੱਥਰ ਮਾਰਿਓ, ਤੇ ਜਿਹੜੇ ਬੰਦੇ ਕਹਿੰਦੇ ਸੀ ਮਨ ਕਰਕੇ ਤਨ ਕਰਕੇ ਕੋਈ ਗੁਨਾਹ ਨਹੀਂ ਕੀਤਾ, ਉਹ ਆਪਣੇ ਮਨ ਨੂੰ ਪੁੱਛ ਕੇ ਦੇਖਣ ਕਿੰਨੇ ਕੁ ਉਹ ਭੈੜੇ ਫੁਰਨੇ ਉਹਨਾਂ ਦੇ ਮਨ ਵਿੱਚ ਖਿਆਲਾਤ ਆਉਂਦੇ ਨੇ। ਜਿਸ ਬੰਦੇ ਦੇ ਜ਼ਿੰਦਗੀ 'ਚ ਕਦੀ ਵੀ ਵਿਚਾਰ ਦਾ ਖਿਆਲ ਨਹੀਂ ਆਇਆ, ਜਿਸ ਨੇ ਜ਼ਿੰਦਗੀ ਵਿੱਚ ਕਦੀ ਬੁਰਾ ਕਰਮ ਨਹੀਂ ਕੀਤਾ, ਉਹ ਪੱਥਰ ਮਾਰਿਓ, ਮੈਂ ਸਹਿਮਤ ਹਾਂ ਸਾਰਿਆਂ ਦੇ ਹੱਥਾਂ ਵਿੱਚੋਂ ਪੱਥਰ ਛੁੱਟ ਗਏ। ਕਿਹੜਾ ਬੰਦਾ ਜਿਹਨੇ ਗਲਤੀ ਨਹੀਂ ਕੀਤੀ ਜ਼ਿੰਦਗੀ 'ਚ? ਪਰ ਮੈਂ ਬੇਨਤੀ ਕਰਾਂ, ਇਹ ਸਮਾਜ ਦੁਬਾਰਾ ਵੜਨ ਨਹੀਂ ਦਿੰਦਾ। ਇੱਕ ਵਾਰੀ ਬੰਦੇ ਤੋਂ ਗਲਤੀ ਹੋ ਜਾਏ, ਗੁਨਾਹ ਹੋ ਜਾਏ, ਸਮਾਜ ਦਾ ਢਾਂਚਾ ਨਹੀਂ ਵਾਪਸ ਜਾਣ ਦਏਗਾ। ਅਤੇ ਹੁਣ ਇਹ ਵੀ ਸੱਤ ਹੈ, ਪਹਿਲਾਂ ਤਾਂ ਜਦੋਂ ਪ੍ਰਿੰਟ ਮੀਡੀਆ ਸੀ, ਚਲੋ ਕਿਸੇ ਗਲਤੀ ਕਰਨੀ ਅਤੇ ਕਿਤੇ ਛਪ ਜਾਣੀ ਖਬਰ, ਅਤੇ 2-4 ਘੰਟੇ ਬਾਅਦ ਰੱਦੀ ਹੋ ਜਾਣੀ। ਹੁਣ ਤਾਂ ਬੰਦਾ ਇੱਕ ਗਲਤੀ ਕਰਦਾ ਹੈ, ਅਜੇ ਉਸ ਵਿਚਾਰੇ ਦਾ ਜ਼ਖਮ ਮਾੜਾ ਜਿਹਾ ਉੱਤੇ ਖਰੀਂਡ ਆਉਂਦਾ ਹੈ, ਅਤੇ ਨਾਲ ਦੁਬਾਰਾ ਫਿਰ ਸੋਸ਼ਲ ਮੀਡੀਆ ਉੱਤੇ ਸੱਟ ਕੇ ਉਸ ਵਿਚਾਰੇ ਦੇ ਉਸ ਜ਼ਖਮ ਨੂੰ ਵਾਰ ਵਾਰ ਖਰੋਚ ਕੇ ਉਹਦੀ ਆਤਮਾ ਨੂੰ ਰੋਜ਼ ਵਲੂੰਦਰਿਆ ਜਾਂਦਾ ਹੈ। ਗੁਰੂ ਐਸਾ ਨਹੀਂ, ਇਹ ਬੜਾ ਸਾਨੂੰ ਲੱਗ, ਕਿਉਂਕਿ ਇਹ ਸ਼ੈਤਾਨ ਬਿਰਤੀ ਵਿੱਚੋਂ ਨਿਕਲੀ ਹੋਈ ਖਿਆਲ ਨੇ। ਗੁਰੂ ਸਾਹਿਬ ਕਹਿੰਦੇ ਆ ਭਲਿਆ ਕਿ ਜੇ ਬੰਦਾ ਗੁਨਾਹ ਕਰਦਾ ਤੇ ਜ਼ਿੰਦਗੀ 'ਚ ਗੁਰੂ ਸਾਹਮਣੇ ਆ ਜਾਏ, ਗੁਰੂ ਕੋਲ ਖਲੋ ਕੇ ਕਹਿ ਦੇ ਮੈਂ ਗਲਤੀ ਕੀਤੀ। ਤੇ ਮੈਂ ਅੱਜ ਵੀ ਕਹਾਂਗਾ, ਸਮੁੱਚਾ ਪੰਥ ਸੁਣ ਰਿਹਾ, ਇਹ ਨਹੀਂ ਕਿ ਮੈਂ ਬਹੁਤ ਵੱਡਾ ਖਾੜਕੂ ਟਾਈਪ ਹਾਂ, ਆਪਣੇ 'ਚ ਇੰਨਾ ਦਮ ਨਹੀਂ, ਪਰ ਮੈਂ ਬੇਨਤੀ ਕਰਾਂਗਾ, ਜਿੰਨੀਆਂ ਘਟਨਾਵਾਂ ਵਾਪਰੀਆਂ ਨੇ ਪਿਛਲੇ ਦਿਨਾਂ, ਜਿਸ ਜਿਸ ਬੰਦੇ ਨੇ ਗਲਤੀ ਕੀਤੀ ਹੈ, ਇਹ ਸਰੀਰ ਸਦਾ ਨਹੀਂ ਰਹਿਣੇ, ਇਹ ਪੁੱਤਰ ਧੀਆਂ ਸਦਾ ਨਹੀਂ ਰਹਿਣੇ, ਜਿਨ੍ਹਾਂ ਦੀ ਖਾਤਰ ਪਾਪ ਕਰ ਰਹੇ ਹਾਂ ਇਹ ਰੁਪਈਆ ਸਦਾ ਨਹੀਂ ਰਹਿਣਾ। ਹੋਏ ਤੁਸੀਂ ਅਜੇ ਵੀ ਆਪਣਾ ਸੀਨਾ ਨੰਗਾ ਕਰਕੇ ਗੁਰੂ ਹਰਗੋਬਿੰਦ ਸਾਹਿਬ ਦੇ ਦਰ 'ਤੇ ਆ ਜਾਓ, ਸਾਡੇ ਤੋਂ ਗੁਨਾਹ ਹੋਏ ਨੇ, ਫਿਰ ਤਾਂ ਵਾਕਈ ਠੀਕ ਹੈ। ਫਿਰ ਜੇ ਹੋ ਸਕਦਾ ਮੇਰੇ ਸ਼ਬਦ ਨੂੰ ਕਹਿਣਗੇ ਗਿਆਨੀ ਆਪਣੀਆਂ ਮਾਰੀ ਜਾਂਦਾ ਸੀ, ਮੈਂ ਨਹੀਂ ਮਾਰ ਰਿਹਾ, ਪਰ ਇਹ ਗੱਲ ਯਾਦ ਰੱਖਿਓ, ਮਰ ਕੇ ਮੈਂ ਵੀ ਤੇ ਤੁਸਾਂ ਵੀ ਇੱਕ ਦਿਨ ਗੁਰੂ ਦੇ ਸਾਹਮਣੇ ਜ਼ਰੂਰ ਖਲੋਣਾ ਹੈ। ਜਿਉਂਦੇ ਜੀ ਬੰਦਾ ਸਵੀਕਾਰ ਕਰ ਲੈ ਕਿ ਮੈਂ ਸੱਚਮੁੱਚ ਗੁਨਾਹ ਕੀਤਾ, ਨਿਗੁਣਿਆਂ ਨੂੰ ਗੁਰੂ ਬਖਸ਼ ਦਿੰਦਾ, ਅਪਰਾਧੀਆਂ ਨੂੰ ਗੁਰੂ ਬਖਸ਼ ਦਿੰਦਾ, ਪਰ ਸ਼ਰਤ ਹੈ ਕਿ ਗੁਰੂ ਨਾਲ ਟਿੱਚਰ ਨਾ ਕਰੇ। ਇੱਕ ਦਿਨ ਭਾਂਡੇ ਮਾਂਜ ਲੈ ਮੈਂ ਗਲਤੀ ਕੀਤੀ ਹੈ, ਤੇ 2 ਸਾਲਾਂ ਬਾਅਦ ਚੋਣਾਂ ਆਉਣ ਫਿਰ ਹੀ ਗਲਤੀ ਕਰੇ, ਨਹੀਂ, ਬੇਈਮਾਨੀ ਨਾ ਕਰੇ, ਸੇਵਾ ਨੂੰ ਮਜ਼ਾਕ ਨਾ ਬਣਾਏ। ਗੁਰੂ ਅਮਰਦਾਸ ਕਹਿੰਦੇ ਨੇ ਭਾਈ ਸਿੱਖੋ ਕਿ ਜਿਸ ਬੰਦੇ 'ਚ ਔਗਣ ਹੀ ਔਗਣ ਨੇ ਉਸ ਨੂੰ ਵੀ ਰੱਬ ਬਖਸ਼ ਦਿੰਦਾ। ਇੱਕ ਸ਼ਬਦ ਕਹਿ ਮੈਂ 3-4 ਪ੍ਰਮਾਣ ਅਰਜ਼ ਕਰਨੇ ਨੇ। ਗੁਰੂ ਨਾਨਕ ਸਾਹਿਬ ਦਾ ਸ਼ਬਦ ਸੁਣਿਆ ਬੀਬੀ ਅਮਰੋ ਤੋਂ ਗੁਰੂ ਅਮਰਦਾਸ ਜੀ ਨੇ, ਉਹ ਸ਼ਬਦ ਦੇ ਅਖੀਰ ਦੀਆਂ ਤੁਕਾਂ ਨੇ, ਕਾਇਆ ਆਰਨ ਨੇ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਜਾਂ ਹਰ ਜੀਓ ਆਪੇ ਬਖਸ਼ ਮਿਲਾਏ, ਜੋ ਅਸੀਂ ਪੜ੍ਹ ਚੁੱਕੇ ਹਾਂ ਤੁਕਾਂ। ਇਹ ਸਾਡਾ ਸਰੀਰ ਆਰਨ, ਆਰਨ ਦਾ ਅਰਥ ਹੈ ਉਹ ਭੱਠੀ, ਲੁਹਾਰ ਦੀ ਭੱਠੀ, ਜਿਹਦੇ ਵਿੱਚ ਕੋਲੇ ਬਾਲੇ ਜਾਂਦੇ ਆ ਤੇ ਲੋਹੇ ਨੂੰ ਤਪਾਇਆ ਜਾਂਦਾ। ਗੁਰੂ ਨਾਨਕ ਸਾਹਿਬ ਕਹਿੰਦੇ ਸਾਡਾ ਸਰੀਰ ਇੱਕ ਲੁਹਾਰ ਦੀ ਭੱਠੀ ਹੈ, ਕਾਇਆ ਆਰਨ, ਮਨ ਵਿੱਚ ਲੋਹਾ, ਇਸ ਕਾਇਆ ਰੂਪੀ, ਫਿਰ ਸੁਣਿਓ, ਸਾਡਾ ਸਰੀਰ ਇੱਕ ਲੁਹਾਰ ਦੀ ਭੱਠੀ ਦੀ ਤਰ੍ਹਾਂ ਹੈ, ਉਸ ਭੱਠੀ ਦੇ ਵਿੱਚ ਕੋਲੇ ਤਪਦੇ ਨੇ, ਕੋਲਿਆਂ ਨਾਲ ਲੋਹਾ ਤਪਦਾ। ਕਹਿੰਦੇ ਨੇ ਸਾਡਾ ਮਨ ਲੋਹੇ ਦੀ ਤਰ੍ਹਾਂ ਹੈ, ਸਰੀਰ ਭੱਠੀ ਹੈ, ਮਨ ਲੋਹਾ ਹੈ, ਤੇ ਸਾਡੇ ਕੀਤੇ ਹੋਏ ਗੁਨਾਹ, ਸਾਡੇ ਕੀਤੇ ਹੋਏ ਪਾਪ, ਸਾਡੀਆਂ ਕੀਤੀਆਂ ਹੋਈਆਂ ਗਲਤੀਆਂ, ਉਹ ਕੋਲੇ ਬਣ ਕੇ ਉੱਤੇ ਪਈਆਂ ਨੇ। ਵਾਹਿਗੁਰੂ ਜੀ, ਉਹ ਪਾਪਾਂ ਦੇ ਕੋਲੇ ਪਏ ਆ, ਤੇ ਆਪ ਨੂੰ ਪਤਾ ਹੋਵੇ ਜਦੋਂ ਲੁਹਾਰ ਭੱਠੀ ਵਿੱਚ ਪਏ ਹੋਏ ਲੋਹੇ ਨੂੰ ਜਿਹੜਾ ਪਾਸਾ ਨਾ ਅਜੇ ਸਿੱਕਿਆ ਹੋਵੇ, ਤਪਿਆ ਹੋਵੇ, ਉਸ ਪਾਸੇ ਨੂੰ ਜਦੋਂ ਭੱਖ ਦੇ ਕੋਲਿਆਂ ਤੇ ਰੱਖਦਾ, ਇੱਕ ਔਜ਼ਾਰ ਦੀ ਵਰਤੋਂ ਕਰਦਾ ਜਿਹਨੂੰ ਆਪਾਂ ਸੰਨੀ ਕਹਿੰਦੇ ਹਾਂ, ਸੰਨੀ ਨੂੰ ਪਕੜਦਾ ਨਾ ਤਪਦੇ ਲੋਹੇ ਨੂੰ। ਮਹਾਰਾਜ ਕਹਿੰਦੇ ਆ, ਕਾਇਆ ਆਰਨ, ਮਨ ਵਿੱਚ ਲੋਹਾ, ਸਰੀਰ ਭੱਠੀ ਹੈ, ਮਨ ਵਿੱਚ ਲੋਹਾ ਪਿਆ, ਪੰਚ ਅਗਨ ਤਿਤ ਲਾਗ ਰਹੀ, ਇਸ ਮਨ ਨੂੰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਪੰਜਾਂ ਦੀ ਅੱਗ ਲੱਗੀ ਹੈ, ਕੋਇਲੇ ਪਾਪ ਪੜੇ ਤਿਸ ਉੱਪਰ, ਤੇ ਉਸ ਭੱਠੀ ਵਿੱਚ ਅੱਗ ਦੇ ਉੱਤੇ ਪਾਪਾਂ ਦੇ ਕੋਲੇ ਪੈ ਰਹੇ ਆ। ਇਹਦਾ ਮਤਲਬ ਸਿੱਧਾ ਸਰੀਰ ਭੱਠੀ ਮਨ ਲੋਹਿਆ ਪੰਜਾਂ ਵਿਕਾਰਾਂ ਦੀ ਅੱਗ ਤੇ ਜਿਉਂ ਜਿਉਂ ਪਾਪ ਕਰਦਾ ਗਲਤੀਆਂ ਲੁਕਾ ਲੁਕਾ ਕੇ ਮਨ ਨੂੰ ਇਹਦੇ ਸਾਰੇ ਕੋਰੇ ਇਕੱਠੇ ਹੋਈ ਜਾਂਦੇ ਆ। ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਮਨ ਸੜ ਗਿਆ ਸੰਨੀ ਚਿੰਤ ਪਈ ਚਿੰਤਾ ਦੀ ਸੰਨੀ ਨੇ ਮਨ ਪੂਰਾ ਪਕੜ ਕੇ ਰੱਖਿਆ ਭਇਆ ਮਨੂਰ ਮਨੂਰ ਦਾ ਅਰਥ ਜੰਗਾਲਿਆ ਨਿਕੰਮਾ ਲੋਹਾ ਜਦੋਂ ਲੋਹਾ ਸੜ ਜਾਂਦਾ ਜਿਹੜਾ ਮਨੂਰ ਬਣ ਜਾਂਦਾ ਉਹ ਕਿਸੇ ਕੰਮ ਨਹੀਂ ਆਉਂਦਾ ਮਨੂਰ ਕਿਸੇ ਕੰਮ ਨੇ ਮਹਾਰਾਜ ਕਹਿੰਦੇ ਸਾਡੇ ਕੋਈ ਲੋਹੇ ਨੂੰ ਲੁਹਾਰ ਵੀ ਘਰੋਂ ਸੱਟ ਦਿੰਦਾ ਹਾਂ ਮੇਰੇ ਸਤਿਗੁਰੂ ਬੜੇ ਕਿਰਪਾਲੂ ਨੇ ਕਹਿੰਦੇ ਨੇ ਭਾਈ ਮਨੂਰ ਹੋ ਚੁੱਕੇ ਲੋਹੇ ਨੂੰ ਲੋਕੀ ਬਾਹਰ ਸੱਟ ਦਿੰਦੇ ਆ ਪਰ ਜਿਸ ਬੰਦੇ ਦਾ ਮਨ ਸੜ ਕੇ ਮਨੂਰ ਵਰਗਾ ਜੰਗਾਲਿਆ ਗਿਆ ਨਿਕੰਮਾ ਕਿਸੇ ਕੰਮ ਦਾ ਨਹੀਂ ਨਗੁਣਾ ਹੈ ਕਹਿੰਦੇ ਨੇ ਜੇ ਮਨੂਰ ਮਨ ਵੀ ਗੁਰੂ ਕੋਲ ਆ ਜਾਏ ਤੇ ਗੁਰੂ ਕੋਲ ਇੰਨੀ ਤਾਕਤ ਹੈ ਉਹ ਸੜ ਚੁੱਕੇ ਨਿਕੰਮੇ ਮਨ ਨੂੰ ਵੀ ਸੋਨੇ ਦੀ ਤਰ੍ਹਾਂ ਸ਼ੁੱਧ ਕਰ ਦਿੰਦਾ ਹੈ ਨੇ ਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਕਾਇਆ ਆਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਭਇਆ ਮਨੂਰ ਕੰਚਨ ਫਿਰ ਹੋਵੇ ਨਿਗੁਣਾ ਵੀ ਪਵਿੱਤਰ ਹੋ ਜਾਂਦਾ ਹੈ ਭਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਿਨੇ ਖਾ ਏਕ ਨਾਮ ਅੰਮ੍ਰਿਤ ਉਹ ਦੇਵੈ ਤੋਂ ਨਾਨਕ ਤ੍ਰਿਸ਼ਟਸ ਦੇਖਾ ਉਹ ਸੱਚੀ ਮੁੱਚੀ ਸੜ ਚੁੱਕੇ ਨੂੰ ਸੋਨਾ ਬਣਾ ਦਿੰਦਾ ਹੈ। ਇੱਕ ਹੋਰ ਬੇਨਤੀ ਇਹ ਸਾਰੇ ਬਚਨ ਗੁਰੂ ਗ੍ਰੰਥ ਸਾਹਿਬ ਵਿੱਚੋਂ ਨੇ ਜੀ ਤਾਂ ਹੀ ਮੈਂ ਅਰਜ਼ ਕਰਨਾ ਗੁਰੂ ਸਤਿਗੁਰੂ ਗੁਰੂ ਨਾਨਕ ਸਾਹਿਬ ਅਸੀਂ ਬਸ ਇਸ ਸ਼ਬਦ 'ਤੇ ਭਰੋਸਾ ਰੱਖ ਕੇ ਤੁਰੀਏ ਮੈਂ ਰੱਬ ਨਹੀਂ ਵੇਖਿਆ ਕਈ ਪੁੱਛਦਾ ਬੰਦਾ ਵੇਖਿਆ ਅਸਾਂ ਤਾਂ ਬਸ ਅਜੇ ਤੱਕ ਯਤਨ ਕਰ ਰਹੇ ਹਾਂ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਵੇਖਿਆ ਤੇ ਸ਼ਬਦ ਕਹਿ ਰਿਹਾ ਵੀ ਗੁਰੂ ਆ ਬਰਕਤ ਵਰਤ ਪਾਉਂਦਾ ਹੈ। ਮਹਾਰਾਜ ਜੀ ਦਾ ਇੱਕ ਬਚਨ ਹੋਰ ਸਿਰਫ ਇਹ ਵੀ ਜਿਸ ਬੰਦੇ ਨੂੰ ਕੋਈ ਨਹੀਂ ਰੱਖਦਾ ਨਿਗੁਣਾ ਹੈ ਮਹਾਰਾਜ ਦੇ ਇਹ ਸ਼ਬਦ ਹੈ ਕਿ ਮੰਨ ਲਓ ਇੱਕ ਵਾਰੀ ਮਰਜ਼ ਕੀਤੀ ਸੀ ਮੈਂ ਹੁਣ ਇੱਕ ਦੱਸਿਆ ਵੀ ਜਦੋਂ ਬੰਦਾ ਗਲਤੀ ਕਰਦਾ ਸਮਾਜ ਛੇਤੀ ਨਹੀਂ ਬਖਸ਼ਦਾ ਪਰ ਜੇ ਗਲਤੀ ਕਰਨ ਵਾਲਾ ਇਮਾਨਦਾਰੀ ਨਾਲ ਕਹਿਦਾ ਕਿ ਮੈਂ ਗਲਤੀ ਕੀਤੀ ਇਕਬਾਲ ਨੇ ਕਿਹਾ ਇੱਕ ਵਾਰੀ ਮੈਂ ਕਿਹਾ ਕਹਿੰਦਾ ਫਿਰ ਸ਼ਾਨੇ ਕਰੀਮੀ ਕੇ ਹੌਂਸਲੇ ਦੇਖੇ ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ ਕਹਿੰਦਾ ਵੇਖ ਰੱਬ ਦੀ ਬਖਸ਼ਿਸ਼ ਵੇਖ ਤੂੰ ਆਪਣੇ ਮੁਰਸ਼ਦ ਦੀ ਮੁਹੱਬਤ ਤੂੰ ਇੱਕ ਵਾਰੀ ਖਲੋ ਕੇ ਕਹਿ ਦੇ ਮੈਂ ਗਲਤੀ ਕੀਤੀ ਮੈਂ ਗੁਨਾਹ ਕੀਤਾ ਫਿਰ ਸ਼ਾਨੇ ਕਰੀਮੀ ਕੇ ਹੌਂਸਲੇ ਦੇਖੇ ਗੁਨਾਹਗਾਰ ਜੋ ਕਹਿ ਦੇ ਗੁਨਾਹਗਾਰ ਹੂੰ ਮੈਂ ਤੜਪ ਕੇ ਸ਼ਾਨੇ ਕਰੀਮੀ ਨੇ ਲੈ ਲਿਆ ਬੋਸਾ ਕਹਾ ਜੋ ਸਰ ਕੋ ਝੁਕਾ ਕਰਕੇ ਗੁਨਾਹਗਾਰ ਹੂੰ ਮੈਂ ਰੱਬ ਨੇ ਉਹਦੇ ਹੱਥ ਨੂੰ ਚੁੰਮ ਲਿਆ ਜਿਹੜਾ ਹੱਥ ਜੋੜ ਕੇ ਕਹਿੰਦਾ ਮੈਂ ਗਲਤੀ ਕੀਤੀ ਹੈ ਉਹਦੇ ਹੱਥ ਚੁੰਮ ਲੈਂਦਾ ਇਕਬਾਲ ਕਹਿੰਦਾ ਹੈ ਕਿ ਉਹਦੀਆਂ ਅੱਖਾਂ ਚੋਂ ਨਿਕਲੇ ਹੋਏ ਅੱਥਰੂ ਪਛਤਾਵੇ ਦੇ ਅੱਥਰੂ ਅੱਲਾ ਕਦੀ ਵੀ ਜ਼ਮੀਨ ਦੀ ਮਿੱਟੀ ਵਿੱਚ ਰੁੱਲ ਨਹੀਂ ਦਿੰਦਾ ਜਦੋਂ ਗਲਤੀ ਕਰਕੇ ਬੰਦਾ ਪਛਤਾਵੇ ਦੇ ਆਂਸੂ ਸੱਟਦਾ ਅੱਥਰੂ ਸੱਟਦਾ ਹੈ ਰੱਬ ਉਹਨੂੰ ਸਾਂਭ ਕੇ ਰੱਖ ਲੈਂਦਾ ਕਿਉਂਕਿ ਇਹਨਾਂ ਦੇ ਬਰਾਬਰ ਕੋਈ ਕੀਮਤੀ ਮੋਤੀ ਵੀ ਨਹੀਂ ਹੋ ਸਕਦਾ ਮਹਾਰਾਜ ਸ਼ਬਦ ਕਹਿੰਦੇ ਆ ਬਾਣੀ 'ਚ ਮੈਂ ਚਲੋ ਇਕਬਾਲ ਦੀ ਇੱਕ ਉਦਾਹਰਨ ਦੇ ਦਿੱਤੀ ਕਿ ਜਿਸ ਬੰਦੇ ਨੂੰ ਰੱਬ ਧੱਕਾ ਦੇ ਦੇ ਉਹਨੂੰ ਕੋਈ ਰੱਖ ਸਕਦਾ ਜੀ ਜਿਹਨੂੰ ਪਰਮਾਤਮਾ ਕਹੇ ਜੀ ਵੀ ਚੱਲ ਤੇਰੇ ਤੈਨੂੰ ਮੇਰੇ ਘਰ 'ਚ ਕੋਈ ਥਾਂ ਨਹੀਂ ਜਿਹਨੂੰ ਰੱਬ ਧੱਕਾ ਮਾਰਦਾ ਉਹਨੂੰ ਕੋਈ ਨਹੀਂ ਰੱਖਦਾ ਨਾ ਮਾਪੇ ਨਾ ਭੈਣ ਨਾ ਭਰਾ ਜਿਹਨੂੰ ਰੱਬ ਹੀ ਧੱਕਣ 'ਤੇ ਆ ਜਾਏ ਉਹਨੂੰ ਕਿਹਨੇ ਬਚਾ ਲੈਣਾ ਜੀ ਪਰ ਹਾਂ ਮੇਰਾ ਗੁਰੂ ਗ੍ਰੰਥ ਸਾਹਿਬ ਇੱਕ ਧਰਵਾਸ ਦਿੰਦਾ ਹੈ ਮਹਾਰਾਜ ਬਾਣੀ 'ਚ ਕਹਿੰਦੇ ਆ ਕਿ ਜਿਸ ਬੰਦੇ ਨੂੰ ਰੱਬ ਧੱਕਾ ਮਾਰਦਾ ਤੇ ਉਹ ਧੱਕਿਆ ਹੋਇਆ ਗੁਰੂ ਦੇ ਪੈਰਾਂ 'ਚ ਡਿੱਗ ਪਏ ਤੇ ਗੁਰੂ ਚੁੱਕ ਕੇ ਸੀਨੇ ਨਾਲ ਲਾ ਕੇ ਰੱਬ ਦੀ ਦਰਗਾਹ ਵਿੱਚ ਪ੍ਰਵਾਨ ਕਰਾ ਦਿੰਦਾ ਹੈ ਇਹ ਹੱਕ ਸਿਰਫ ਗੁਰੂ ਨੂੰ ਹੈ ਮਹਾਰਾਜ ਜੀ ਦੇ ਬਚਨ ਨੇ ਆਪੇ ਕੁਦਰਤ ਸਾਜਕ ਹੈ ਆਪੇ ਕਰੇ ਵਿਚਾਰ ਆਪਣੀ ਇਸ ਕਾਇਨਾਤ ਨੂੰ ਸਾਜ ਕੇ ਆਪੇ ਉਹ ਵਿਚਾਰ ਕਰਦਾ ਆਪੇ ਕੁਦਰਤ ਸਾਜਕ ਹੈ ਆਪੇ ਕਰੇ ਵਿਚਾਰ ਮਹਾਰਾਜ ਕਹਿੰਦੇ ਉਹਦੀ ਆਪਣੀ ਇਹ ਆਪ ਲੀਲਾ ਹੈ ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ ਖਰੇ ਖਜ਼ਾਨੇ ਪਾਈਏ ਖੋਟੇ ਸੱਟੀਆਂ ਬਾਰ ਬਾਰ ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ ਆਪੇ ਕੁਦਰਤ ਸਾਜ ਕੇ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਆਂ ਖੋਟੇ ਸੱਟੀਆਂ ਬਾਹਰ ਵਾਰ, ਖੋਟੇ ਸੱਚੀ ਦਰਗਾਹ ਸੁੱਟੀਆਂ, ਸੱਚੀ ਦਰਗਾਹ ਕਿਹਾ ਝੂਠੀ ਨਹੀਂ ਕਿਹਾ, ਖੋਟਿਆਂ ਨੂੰ ਪਰਮਾਤਮਾ ਦੇ ਘਰ ਚੋਂ ਬਾਹਰ ਛੱਡ ਦਿੱਤਾ, ਕਿਸ ਆਗਿਆ ਕਰੇ ਪੁਕਾਰ, ਕਿਹਦੇ ਕੋਲ ਜਾ ਕੇ ਬੋਲਣ, ਕਿਉਂਕਿ ਗਲਤੀ ਇਹ ਨਹੀਂ ਕੀਤੀ, ਰੱਬ ਨੇ ਧੱਕ ਦਿੱਤੇ। ਅੱਗੇ ਮਹਾਰਾਜ ਫਿਰ ਬੜਾ ਧੀਰੇ ਦਿੰਦੇ ਆ, ਕਿਸ ਆਗਿਆ ਕਰੇ ਪੁਕਾਰ, ਅੱਗੇ ਹੈ ਸਤਿਗੁਰ ਪਿੱਛੇ ਭੱਜ ਪਵੇ, ਗੁਰੂ ਕੋਲ ਚਲੇ ਜਾਓ, ਕਿਉਂਕਿ ਗੁਰੂ ਨਗੁਣਿਆਂ ਨੂੰ ਬਖਸ਼ਵਾ ਦਿੰਦਾ ਹੈ। ਸਤਿਗੁਰ ਪਿੱਛੇ ਭੱਜ ਪਵੇ, ਇਹ ਆ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਖਾ, ਗੁਰੂ ਖੋਟੇ ਤੋਂ ਖਰਾ ਕਰ ਦਿੰਦਾ ਹੈ। ਗੁਰੂ ਅਮਰਦਾਸ ਜੀ ਦੇ ਜੀਵਨ 'ਚ ਇੱਕ ਸਾਖੀ ਹੈ ਮਹਾਰਾਜ ਜੀ ਦੇ ਇਤਿਹਾਸ ਦੀ। ਆਪ ਨੂੰ ਪਤਾ ਹੈ ਕਿ ਸੱਚੀ ਸਰਕਾਰ ਧੰਨ ਗੁਰੂ ਅਮਰਦਾਸ ਜੀ ਦੀ ਕਿਰਪਾ ਹੈ ਨਾ, ਮੋੜੀ ਤਾਂ ਗੁਰੂ ਅਮਰਦਾਸ ਨੇ ਇਸੇ ਨਗਰ ਦੀ ਗਡਾਈ ਨੇ, ਵੀ ਇਹ ਨਗਰ ਵਸਾਓ, ਤੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਰਹੇ ਆ। 22 ਮੰਜੀਆਂ ਸਥਾਪਨ ਕੀਤੀਆਂ ਗੁਰੂ ਜੀ ਨੇ, ਚਲੋ ਅਸੀਂ ਅੱਜ ਦੀ ਸ਼ਬਦਾਵਲੀ 'ਚ ਕਹਿੰਦੇ ਹਾਂ 22 ਪ੍ਰਚਾਰਕ ਥਾਪ ਦਿੱਤੇ। ਖਿਮਾ ਕਰਿਓ, ਪ੍ਰਚਾਰ ਕਰਨਾ ਬੜਾ ਸੌਖਾ ਹੈ, ਮੈਂ ਆਪਣੀ ਗੱਲ ਕਰ ਰਿਹਾ, ਕਿਰਦਾਰ ਰੱਖਣਾ ਬੜਾ ਔਖਾ ਹੈ। ਉਹ 22 ਪ੍ਰਚਾਰਕ ਕੇਵਲ ਸਾਡੀ ਤਰ੍ਹਾਂ ਬੋਲ ਕੇ ਕਥਾ ਨਹੀਂ ਸੀ ਕਰ ਰਹੇ ਵੀ ਅੱਜ ਇੱਥੇ ਕੱਲ੍ਹ ਇੱਥੇ, ਉਹਨਾਂ ਨੂੰ ਇਲਾਕੇ ਦਿੱਤੇ ਗਏ, ਤੇ ਉਹ 22 ਦੇ 22 ਜਿਹੜੇ ਮੰਜੀਦਾਰ ਸਨ, 22 ਮੰਜੀਆਂ ਸਨ ਗੁਰਮੁਖੋ, ਉਹ 22 ਮੰਜੀਦਾਰ ਟੁੱਟੇ ਹੋਏ ਅੰਦਰਾਂ ਦੀ ਸੁਰਤ ਨੂੰ ਗੁਰੂ ਦੇ ਸ਼ਬਦ ਨਾਲ ਜੋੜ ਦਿੰਦੇ ਸਨ, ਉਹ ਜੀ ਦਾਨ ਦਿੰਦੇ ਸਨ, ਉਹ ਨਾਮ ਰਸੀਏ ਸਨ। ਕੇਵਲ ਆ ਸਿਸਟਮ ਵਾਲੇ ਪ੍ਰਚਾਰਕ ਨਹੀਂ ਵੀ ਪ੍ਰਬੰਧ ਹੈ ਤੇ ਇੰਨੇ ਪ੍ਰਚਾਰਕ ਨੇ ਇਹ ਕੁਝ ਨਹੀਂ, ਉਹਨਾਂ ਦਾ ਆਪਣਾ ਅੰਦਰ ਸੁਰਤ ਉਹਨਾਂ ਦੀ ਜਾਗੀ ਸੀ, ਉਹ ਜਾਗੀ ਹੋਈ ਸੁਰਤ ਵਾਲੇ ਕਰੋੜਾਂ ਜਨਮਾਂ ਦੇ ਸੁੱਤਿਆਂ ਨੂੰ ਵੀ ਜਗਾਉਣ ਦੀ ਸਮਰੱਥਾ ਰੱਖਦੇ ਸਨ। ਮਹਾਰਾਜ ਨੇ ਕਿਹਾ ਜਿਨ ਕੋ ਸਤਿਗੁਰ ਥਾਪਿਆ ਤਿਨ ਮੇਟ ਨਾ ਸਕੈ ਕੋਏ, ਜਿਨ੍ਹਾਂ ਨੂੰ ਗੁਰੂ ਥਾਪੜਾ ਦੇ ਦੇ ਵੀ ਚੱਲ ਤੂੰ ਕਰ ਪ੍ਰਚਾਰ, ਫਿਰ ਉਹਨੂੰ ਕਿਹੜਾ ਰੋਕ ਸਕਦਾ, ਕਿਉਂਕਿ ਉਹਦੇ ਪ੍ਰਚਾਰ ਦੇ ਵਿੱਚ ਫਿਰ ਗੁਰੂ ਦਾ ਸ਼ਬਦ ਆਪ ਵਰਤਦਾ ਹੈ। ਪਰ ਇਹ ਨਸੀਬ ਹੁੰਦਾ ਕਿਸੇ ਭਾਗਾਂ ਵਾਲਿਆਂ ਨੂੰ। 22 ਮੰਜੀਆਂ ਥਾਪੀਆਂ, ਪਰ ਆਪਾਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗੇ, ਅਰਥ ਵੀ ਕਰਨੇ ਮੁਕੰਮਲ। ਸਿਰਫ ਇੱਕ ਉਦਾਹਰਨ ਗੁਰੂ ਅਮਰਦਾਸ ਦੇ ਜੀਵਨ ਦੀ ਹੈ। ਲਾਹੌਰ ਦੇ ਨਜ਼ਦੀਕ ਪਿੰਡ ਖਾਈ ਦਾ ਇੱਕ ਰਹਿਣ ਵਾਲਾ ਸੱਜਣ, ਉਹਦਾ ਮੂਲ ਨਾਮ ਜਿਹੜਾ ਸੀ ਪ੍ਰੇਮਾ ਸੀ, ਕਈ ਵਾਰੀ ਸੁਣੀ ਹੋਣੀ ਆਪ ਜੀ ਨੇ ਸਾਖੀ, ਪ੍ਰੇਮਾ ਉਹਦਾ ਨਾਮ ਸੀ। ਇਤਿਹਾਸ ਕਹਿੰਦਾ ਉਹਦੇ ਮਾਪੇ ਚਲਾਣਾ ਕਰ ਗਏ, ਸ਼੍ਰੀਮਾਨ ਭਾਈ ਵੀਰ ਸਿੰਘ ਲਿਖਦੇ ਨੇ ਉਹਦੇ ਮਾਮੀ ਮਾਮੇ ਨੇ ਪਾਲਿਆ, ਉਹ ਵੀ ਚਲਾਣਾ ਕਰ ਗਏ, ਉਹਨਾਂ ਦੀ ਜ਼ਮੀਨ ਜਿਹੜੀ ਖੜਪ ਕਰ ਲਈ। ਉਹ ਬੱਚਾ ਬੜੀ ਗਰੀਬੀ 'ਚ, ਤੰਗੀ ਤੁਰਸੀ 'ਚ, ਕੱਪੜੇ ਪਾਟੇ, ਪਰਮੇਸ਼ਵਰ ਦੀ ਐਸੀ ਖੇਡ ਵਾਪਰੀ ਉਹਦੇ ਤਨ ਨੂੰ, ਇੱਕ ਤਾਂ ਮਾਪੇ ਚਲੇ ਗਏ ਸਾਂਭਣ ਵਾਲਾ ਕੋਈ ਨਹੀਂ, ਤੇ ਦੂਸਰਾ ਉਹਦੇ ਤਨ ਨੂੰ ਰੋਗ ਲੱਗ ਗਿਆ ਕੋੜ ਦਾ। ਕੋੜ ਦਾ ਰੋਗ ਉਸ ਵੇਲੇ ਕੋਈ ਨੇੜੇ ਨਹੀਂ ਸੀ ਆਉਣ ਦਿੰਦਾ, ਪਰ ਗੁਰੂ ਘਰ 'ਚ ਬੜੀ ਵੱਡੀ ਇਹ ਦਾਤ ਸੀ। ਆਪ ਨੂੰ ਪਤਾ ਉਹਨੇ ਤਰਨ ਤਾਰਨ ਸਾਹਿਬ ਦੀ ਧਰਤੀ ਤੇ ਗੁਰੂ ਅਰਜਨ ਦੇਵ ਜੀ ਨੇ ਕੋੜੀਆਂ ਵਾਸਤੇ ਆਸ਼ਰਮ ਬਣਾਇਆ ਸੀ। ਗੁਰੂ ਅਮਰਦਾਸ ਮਹਾਰਾਜ ਉਸ ਵਕਤ ਗੁਰਤਾ ਗੱਦੀ ਤੇ ਬਿਰਾਜਮਾਨ ਨੇ। ਇਹ ਪ੍ਰੇਮੇ ਦੇ ਤਨ ਦੇ ਵਿੱਚੋਂ ਕੋੜ ਦਾ ਰੋਗ ਹੈ, ਤਨ ਦੇ ਵਿੱਚੋਂ ਖੂਨ ਨਿਕਲਦਾ ਹੈ, ਹੱਥ ਪੈਰ ਮੂੰਹ ਸਾਰਾ ਕੋੜ ਨਾਲ ਭਰਿਆ ਹੈ, ਕੋਈ ਇਹਨੂੰ ਰੋਟੀ ਨਹੀਂ ਦਿੰਦਾ, ਕੋਈ ਸਾਂਭਦਾ ਨਹੀਂ। ਇਹਦੇ ਕੰਨਾਂ ਵਿੱਚ ਗੁਰੂ ਨਾਨਕ ਸਾਹਿਬ ਦੇ ਸਿੱਖ ਪੜ੍ਹਦੇ ਹੋਏ ਬਾਣੀ ਆ ਰਹੇ ਨੇ, ਬਾਣੀ ਪਈ। ਜਦੋਂ ਇਹਦੀ ਦਾਸਤਾਨ ਪੁੱਛੀ, ਇਹਨੇ ਦੱਸਿਆ ਵੀ ਆਹ ਕੁਝ ਮੇਰੇ ਨਾਲ ਵਾਪਰਿਆ, ਮੇਰਾ ਮਾਂ ਬਾਪ ਕੋਈ ਨਹੀਂ, ਕੋਈ ਰਿਸ਼ਤੇਦਾਰ ਨਹੀਂ, ਤੇ ਨਾਲੇ ਇਸ ਬਿਮਾਰੀ ਵਿੱਚ ਮੈਨੂੰ ਕਿਹੜਾ ਗਲੇ ਨਾਲ ਲਾਏਗਾ। ਉਹਨਾਂ ਨੇ ਕਿਹਾ ਹਾਂ, ਇਸ ਧਰਤੀ ਤੇ ਇੱਕ ਸ਼ਹਿਰ ਹੈ ਗੋਇੰਦਵਾਲ, ਜਿਨ੍ਹਾਂ ਦੀ ਕੋਈ ਥਾਂ ਨਹੀਂ, ਉਹਨਾਂ ਵਾਸਤੇ ਥਾਂ ਬਣਾ ਕੇ ਬੈਠਾ, ਉਹਨੂੰ ਨਿਥਾਵਿਆਂ ਦਾ ਥਾਂ ਧੰਨ ਗੁਰੂ ਅਮਰਦਾਸ ਕਹਿੰਦੇ ਆ। ਲੈ ਕੇ ਕੌਣ ਜਾਏਗਾ? ਸੰਗਤ ਨੇ ਉਸ ਕੋੜੀ ਨੂੰ ਲੈ ਕੇ, ਪ੍ਰੇਮੇ ਨੂੰ ਲੈ ਕੇ ਗੋਇੰਦਵਾਲ ਸਾਹਿਬ ਆ ਗਈ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮੇਰਾਂ ਦੇ ਦਾਤੇ, ਉਹਨਾਂ ਦਾ ਦਰਬਾਰ ਸਜਿਆ ਹੈ, ਤੇ ਪ੍ਰੇਮੀ ਕੋੜਾ ਕੋੜੀ ਜਿਹੜਾ ਹੈ ਉਹਨੂੰ ਬਾਹਰ ਬਿਠਾ ਦਿੱਤਾ ਜਾਂਦਾ। ਗੁਰੂ ਦਰਬਾਰ ਨੂੰ ਦੇਖਦਾ ਹੈ, ਇਹਦੀ ਸੇਵਾ ਸੰਭਾਲ ਸ਼ੁਰੂ ਹੋ ਜਾਂਦੀ ਹੈ। ਗੁਰੂ ਅਮਰਦਾਸ ਲੰਘਦੇ ਆ, ਆਪਣੀ ਅੰਮ੍ਰਿਤ ਦ੍ਰਿਸ਼ਟੀ ਇੱਤੇ ਕਰਦੇ ਆ। ਪਿਆਰਿਓ, ਅੰਦਰ ਇਸ਼ਕ ਹੋਵੇ, ਬਾਹਰ ਬੈਠੇ ਨੂੰ ਇੱਕ ਇੱਕ ਤੁਕ ਸਿੱਖ ਸੁਣਾਈ ਜਾਂਦੇ ਆ, ਜਿਵੇਂ ਕੋਈ ਲੰਘਿਆ ਉਹਨੂੰ ਧੀਰੇ ਦੇਣਾ, ਘਬਰਾ ਨਾ। ਅਤੇ ਮੈਂ ਇੱਕ ਬੇਨਤੀ ਕਰਾਂ, ਜਦੋਂ ਕਿਸੇ ਬੰਦੇ 'ਤੇ ਦੁੱਖ ਆ ਜਾਏ ਨਾ, ਕੱਟਣ ਵਾਲਾ ਅਤੇ ਪਰਮਾਤਮਾ ਦੇਣ ਵਾਲਾ ਵੀ ਹੋਵੇ, ਪਰ ਕਦੀ ਵੀ ਦੁੱਖ ਵਿੱਚ ਪੈਸਾ ਨਹੀਂ ਦੇ ਸਕਦੇ, ਹੈਲਪ ਨਹੀਂ ਕਰ ਸਕਦੇ, ਮਾਈਕ ਮਦਦ ਨਹੀਂ ਕਰ ਸਕਦੇ, ਘੱਟੋ ਘੱਟ ਅੰਦਰੋਂ ਸੀਨੇ ਦੀ ਹਮਦਰਦੀ ਤਾਂ ਰੱਖ ਸਕਦੇ ਹਾਂ ਨਾ। ਜਦੋਂ ਬੰਦਾ ਦੁੱਖ 'ਚ ਬਹੁਤ ਟੁੱਟ ਜਾਏ, ਅਤੇ ਇੰਨਾ ਕੋਈ ਕਹਿ ਦਿਓ ਕੋਈ ਨਹੀਂ, ਉਹ ਤਕੜਾ ਹੋਰ ਨਿਕਲ ਜਾਣੇ ਨੇ ਦੇਣ, ਚੇਤੇ ਰੱਖਿਓ ਉਹਨਾਂ ਬੰਦਿਆਂ ਦੀਆਂ ਗੱਲਾਂ ਸਾਰੀ ਜ਼ਿੰਦਗੀ ਸੀਨੇ 'ਚ ਯਾਦ ਰਹਿੰਦੀਆਂ ਨੇ, ਕਦੀ ਵੀ ਨਹੀਂ ਸਪੋਰਟ ਕੀਤੀ ਸੀ। ਪੈਸੇ ਨਾਲ ਇਕੱਲੇ ਮਦਦ ਥੋੜ੍ਹਾ ਹੁੰਦੀ ਹੈ, ਮਦਦ ਤਾਂ ਸ਼ਬਦਾਂ ਨਾਲ ਵੀ ਹੁੰਦੀ ਹੈ, ਮਦਦ ਤਾਂ ਪ੍ਰੇਮ ਭਰੀ ਸ਼ਬਦਾਵਲੀ ਢਹਿੰਦੇ ਖਿਰਦੇ ਨੂੰ ਚੁੱਕਣ ਨਾਲ ਵੀ ਹੁੰਦੀ। ਸਾਰਿਆਂ ਨੇ ਕਿਹਾ ਘਬਰਾ ਨਾ, ਇੱਕ ਇੱਕ ਤੁਕ ਬਾਣੀ ਦੀ ਸਿੱਖਣੀ ਸ਼ੁਰੂ ਕਰ ਦਿੱਤੀ, ਇੱਧਰ ਬਾਣੀ ਪੜ੍ਹੇ, ਉੱਧਰ ਸੰਗਤ ਦੇ ਦਰਸ਼ਨ ਕਰੇ, ਜਿੱਥੋਂ ਸੰਗਤ ਲੰਘੇ ਉਹ ਚਰਨ ਧੂੜ ਆਪਣੇ ਜ਼ਖਮਾਂ 'ਤੇ ਲਾਈ ਜਾਏ। ਤਸੀਰ ਹੁੰਦੀ ਹੈ ਗੁਰੂ ਦੇ ਸੰਗਤ ਦੀ ਧੂੜ ਵਿੱਚ। ਕਦੀ ਕਦੀ ਉਹਨੇ ਰੋ ਪੈਣਾ, ਕਿਉਂਕਿ ਬਿਮਾਰੀ ਤੰਗ ਕਰੇ। ਇੱਕ ਦਿਨ ਕਹਿੰਦੇ ਨੇ ਕਈ ਸੱਜਣ ਬਾਬਾ ਬੁੱਢਾ ਸਾਹਿਬ ਦਾ ਜ਼ਿਕਰ ਕਰਦੇ ਆ, ਲੰਘਦਿਆਂ ਕਿਹਾ ਪ੍ਰੇਮੀਆਂ ਡਰ ਨਾ ਛੱਡੀ, ਤੂੰ ਤਾਂ ਆਪ ਚੱਲ ਕੇ ਆਇਆ, ਪਰ ਜਿਹੜਾ ਇਸ ਗੱਦੀ ਦਾ ਵਾਰਸ ਹੈ, ਇਹਦਾ ਪਹਿਲਾ ਪਾਤਸ਼ਾਹ ਆਦਿ ਗੁਰੂ ਧੰਨ ਗੁਰੂ ਨਾਨਕ ਸਾਹਿਬ ਤਾਂ ਆਪ ਕੋੜੀ ਦੇ ਘਰ ਚੱਲ ਕੇ ਗਿਆ ਸੀ, ਮੂਰਾ ਦੀਪਾਲਪੁਰ ਵਾਲਾ ਗੁਰੂ ਨਾਨਕ ਸਾਹਿਬ, ਉਹਦਾ ਬੂਹਾ ਖੜਕਾ ਕੇ ਤੂੰ ਘਬਰਾ ਨਾ, ਉਹ ਤਾਂ ਪ੍ਰਾਹੁਣੇ ਬਣ ਕੇ ਉਹਦੇ ਘਰ ਰਹੇ ਸਨ। ਪਰਮੇਸ਼ਵਰ ਨੇ ਐਸੀ ਖੇਡ ਵਰਤਾਈ ਜੀ, ਇਹਦੇ ਮਨ ਦੀ ਚੜ੍ਹਦੀ ਕਲਾ ਨਾਲ ਤਨ ਵੀ ਆਪਣੇ ਆਪ ਠੀਕ ਹੋਣ ਲੱਗ ਗਿਆ। ਬਹੁਤ ਵੱਡੀ ਬਿਮਾਰੀ ਹੁੰਦੀ ਜਦੋਂ ਮਨ ਢਹਿ ਪਏ ਨਾ, ਆਹ ਕਰੋਨੇ ਵਿੱਚ ਵੀ ਬਹੁਤ ਯਾਦਿਆਂ ਨੂੰ ਤੇ ਡਰਾਵੇ ਨੇ ਇਹੋ ਜਿਹਾ ਮਾਰਤਾ, ਜਿਹਨਾਂ ਨੂੰ ਕੁਝ ਵੀ ਨਹੀਂ ਸੀ, ਉਹ ਵਿਚਾਰੀਆਂ ਅਰਥੀਆਂ ਬਣ ਕੇ ਰਹਿ ਗਏ। ਉਹਨਾਂ ਮਨ ਨੂੰ ਇੰਨਾ ਅਡੋਲ ਕਰ ਦਿੱਤਾ ਕਿ ਉਹ ਅੱਜ ਹੋਰ ਕੱਲ ਹੋਰ, ਫਿਰ ਕੀ ਕੀਤਾ ਜੀ, ਉਹ ਗਾਉਣ ਲੱਗ ਪਿਆ, ਗਿਆ ਕਛੋਟਾ ਲੱਦਾ ਫੇਰ, ਗਿਆ ਕਛੋਟਾ ਲੱਦਾ ਫੇਰ। ਇਹਦਾ ਮਤਲਬ ਕਿ ਜਿਹੜਾ ਮੇਰਾ ਸਰੀਰ ਗਿਆ ਸੀ, ਮੈਨੂੰ ਵਾਪਸ ਮਿਲ ਰਿਹਾ। ਗੁਰੂ ਅਮਰਦਾਸ ਨੂੰ ਕਹਿੰਦੇ ਨੇ ਮਹਾਰਾਜ, ਜਿਹੜਾ ਕੋਹੜੀ ਆਇਆ ਸੀ ਨਾ, ਉਹ ਠੀਕ ਹੋ ਚੱਲਿਆ, ਉਹਦਾ ਸਰੀਰ ਉਹ ਬਾਣੀ ਪੜ੍ਹਦਾ। ਮਹਾਰਾਜ ਗੁਰੂ ਅਮਰਦਾਸ ਮੇਰ ਦੇ ਘਰ 'ਚ ਆਏ, ਬੌਲੀ 'ਚੋਂ ਇਸ਼ਨਵਾਨ ਕਰਵਾਏ, ਉਹਨੇ ਸੁੰਦਰ ਬਸਤਰ ਪਹਿਨਾਏ, ਬਾਣੀ ਨੇ ਅੰਦਰ ਨੂੰ ਇੰਨਾ ਕੁ ਅਰੋਗ ਕਰ ਦਿੱਤਾ, ਇੰਨੀ ਕੁ ਬਖਸ਼ਿਸ਼ ਕੀਤੀ। ਉਹਨੂੰ ਭਰੇ ਦਰਬਾਰ ਵਿੱਚ ਬੁਲਾਇਆ, ਨਾ ਤਾਂ ਮਾਪਿਆਂ ਨੇ ਪ੍ਰੇਮਾ ਰੱਖਿਆ ਸੀ, ਮਹਾਰਾਜ ਇਸ਼ਨਾਨ ਤੋਂ ਬਾਅਦ ਕਹਿੰਦੇ ਇਹ ਤਾਂ ਸਾਡਾ ਮੁਰਾਰੀ ਹੈ, ਇਹ ਮੁਰਾਰੀ ਹੈ। ਹੁਣ ਯਾਦ ਰੱਖਿਓ, ਕੇਵਲ ਉਹ ਤਨ ਕਰਕੇ ਨਹੀਂ ਠੀਕ ਹੋਇਆ, ਉਹਦਾ ਮਨ ਵੀ ਠੀਕ ਹੋ ਗਿਆ, ਅੰਦਰ ਬਖਸ਼ਿਸ਼ ਵਰਤੀ। ਕਹਿੰਦੇ ਸਾਡਾ ਮੁਰਾਰੀ ਹੈ। ਉਸ ਵਕਤ ਕਿਹਾ ਜਾਂਦਾ ਹੈ ਕਿ ਧੰਨ ਗੁਰੂ ਅਮਰਦਾਸ ਜੀ ਨੇ ਕਿਹਾ, ਕੋਈ ਸਿੱਖ ਹੈ, ਕੋਈ ਸਾਡਾ ਸਿੱਖ ਆਪਣੀ ਬੇਟੀ ਦਾ ਇਹਦੇ ਨਾਲ ਰਿਸ਼ਤਾ ਕਰੇ, ਨਾਤਾ ਕਰੇ? ਉਸ ਵਕਤ ਭਾਈ ਸ਼ੀਆਂ ਜੀ ਉਹ ਉੱਠੇ, ਕਹਿਣ ਲੱਗੇ ਮਹਾਰਾਜ, ਮੇਰੀ ਬੇਟੀ ਦਾ ਨਾਮ ਮੱਥੋ ਹੈ, ਮੈਂ ਆਪਣੀ ਬੇਟੀ ਦਾ ਰਿਸ਼ਤਾ ਤੁਹਾਡੀ ਝੋਲੀ 'ਚ ਪਾਇਆ, ਆਪ ਜੀ ਦੀ ਝੋਲੀ 'ਚ ਬੇਟੀ। ਮਹਾਰਾਜ ਜੀ ਨੇ ਇਹ ਜਦੋਂ ਕਾਰਜ ਕਰਨ ਲੱਗੇ, ਭਾਈ ਸ਼ੀਆਂ ਦੀ ਘਰਵਾਲੀ ਥੋੜ੍ਹੀ ਜਿਹੀ ਗੁਸੈਲੇ ਸੁਭਾਅ ਦੀ ਸੀ, ਪਰ ਸੇਵਾ ਬੜੀ ਕਰਨੀ ਉਹਨੇ। ਸੇਵਾ ਕਰਦੀ ਨੂੰ ਕਿਸੇ ਦੱਸ ਦਿੱਤਾ ਵੀ ਤੂੰ ਤਾਂ ਪ੍ਰਸ਼ਾਦੇ ਪਕਾਨੀ, ਤੇਰੀ ਬੇਟੀ ਦਾ ਰਿਸ਼ਤਾ ਕੋੜੀ ਨਾਲ ਕਰਤਾ, ਸਾਰਿਆਂ ਦੀ ਬਿਰਤੀ ਇੱਕੋ ਥੋੜ੍ਹਾ ਹੁੰਦੀ ਹੈ ਜੀ। ਉਹ ਫਿਰ ਹੱਥ ਝਾੜ ਕੇ ਪਹੁੰਚੀ ਤੇ ਗੁਰੂ ਅਮਰਦਾਸ ਜੀ ਨੂੰ ਕਹਿੰਦੀ ਹੈ, ਮਹਾਰਾਜ ਇਸ ਨਾਲ ਮੇਰੀ ਧੀ ਪ੍ਰਣਾਨ ਲੱਗੇ ਹੋ, ਇਹਦਾ ਅੱਗਾ ਪਿੱਛਾ ਤੇ ਪਤਾ ਨਹੀਂ, ਇਹਦਾ ਮਾਂ ਕੌਣ, ਇਹਦਾ ਪਿਓ ਕੌਣ, ਇਹਦੇ ਰਿਸ਼ਤੇਦਾਰ ਕੌਣ, ਤੁਸੀਂ ਮੇਰੀ ਧੀ ਇਹਦੇ ਲੜਨ ਲੱਗੇ ਹੋ? ਮਹਾਰਾਜ ਉੱਠ ਪਏ, ਕਹਿਣ ਲੱਗੇ, ਬੇਟਾ ਇਸ ਦੀ ਮਾਂ ਵੀ ਮੈਂ ਵਾਂ ਤੇ ਇਸ ਦਾ ਪਿਓ ਵੀ ਮੈਂ ਹਾਂ। ਜੇ ਤੂੰ ਪਿਛੋਕੜ ਪੁੱਛਣ, ਇਹਦਾ ਖਾਨਦਾਨ, ਇਹਦਾ ਮਾਂ ਵੀ ਮੈਂ ਤੇ ਪਿਓ ਵੀ ਮੈਂ, ਬਿਰਾਦਰੀ ਵੀ ਮੈਂ, ਸਭ ਕੁਛ ਮੈਂ ਹਾਂ। ਪ੍ਰੇਮਾ ਬਿਰਹਾ ਵਿੱਚ ਰੋ ਰਿਹਾ ਸੀ ਤੇ ਮਹਾਰਾਜ ਕਹਿੰਦੇ, ਇਹ ਮੇਰਾ ਪੁੱਤਰ ਹੈ, ਧੀ ਤੇਰੀ, ਇਹ ਮੈਨੂੰ ਦੇ ਦੇ, ਇਹ ਮੇਰੀ ਧੀ ਹੈ। ਮਹਾਰਾਜ ਨੇ ਕਾਰਜ ਕੀਤਾ। ਆਪਾਂ ਕਹਾਂਗੇ ਇੱਥੇ ਨੀ ਪਿਆਰਿਓ, ਜਿਹੜਾ ਬੰਦਾ ਕੋੜ ਨਾਲ ਪੀੜਿਤ, ਜਿਹਨੂੰ ਕੋਈ ਨੀ ਚਾਹੁੰਦਾ, ਇਕੱਲਾ ਇਕੱਲਾ ਵਿਆਹ ਹੀ ਨਹੀਂ ਕੀਤਾ, ਮਹਾਰਾਜ ਜੀ ਨੇ ਕਿਹਾ ਅੱਜ ਤੋਂ ਬਾਅਦ ਇਹਨਾਂ ਦਾ ਨਾਂ ਦੋਨਾਂ ਦਾ ਇਕੱਠਾ ਲੈਣਾ ਤੇ ਨਾਮ ਰੱਖ ਦਿੱਤਾ ਮੱਥੋ ਮੁਰਾਰੀ। ਯਾਦ ਰੱਖਿਓ ਨਾਂ ਇਕੱਠੇ ਹੀ ਹੁੰਦਾ। ਜਦੋਂ ਪੜ੍ਹਾਂਗੇ ਨਾ ਬਾਈ ਮੰਜੀਆਂ, ਇਹ ਨੀ ਗੁਰੂ ਜੀ ਨੇ ਕਿਹਾ ਮੁਰਾਰੀ ਮੱਥੋ, ਕਹਿਣ ਲੱਗੇ ਮੇਰੀ ਧੀ ਇਹਦਾ ਨਾਂ ਪਹਿਲਾਂ ਇਹਦਾ ਨਾਂ ਮੱਥੋ, ਇਹਦਾ ਨਾਂ ਮੁਰਾਰੀ, ਪ੍ਰੇਮੀ ਦੀ ਥਾਂ ਮੁਰਾਰੀ, ਤੇ ਜਦੋਂ ਵੀ ਬੋਲਿਆ ਜਾਂਦਾ ਮੱਥੋ ਮੁਰਾਰੀ ਬੋਲਿਆ ਜਾਂਦਾ। ਤੇ ਨਾਲ ਕਹਿਣ ਲੱਗੇ ਅੱਜ ਤੋਂ ਬਾਅਦ ਤੁਹਾਨੂੰ ਮੰਜੀ ਦਿੱਤੀ ਜਾਂਦੀ ਏ, ਤੁਹਾਡੇ ਅੰਦਰ ਆਤਮਕ ਜੀਵਨ ਦਾ ਸੋਮਾ ਫੁੱਟ ਗਿਆ, ਤੇ ਜਿਹੜਾ ਸੰਗਤ ਤੁਹਾਡੀ ਕਰੇਗਾ ਉਹ ਵੀ ਆਤਮਕ ਅਵਸਥਾ ਵਿੱਚ ਪਹੁੰਚ ਜਾਏਗਾ। ਬਾਈ ਮੰਜੀਆਂ ਵਿੱਚੋਂ ਇੱਕ ਮੰਜੀ ਸਤਿਗੁਰਾਂ ਨੇ ਪ੍ਰੇਮੇ ਨੂੰ, ਮੁਰਾਰੀ ਨੂੰ, ਮੱਥੋ ਤੇ ਮੁਰਾਰੀ ਨੂੰ ਦਿੱਤੀ। ਮੈਂ ਇਹ ਸਾਖੀ ਤਾਂ ਅੱਜ ਆਧਾਰ ਬਣਾ ਕੇ ਬੇਨਤੀ ਕੀਤੀ ਕਿ ਭਾਈ ਗੁਰਸਿੱਖੋ ਉਸ ਬੰਦੇ ਦਾ ਪਿਛੋਕੜ ਕੀ ਹੈ, ਕੋੜ ਨਾਲ ਪੀੜਿਤ, ਬਿਮਾਰੀ ਨਾਲ ਪੀੜਿਤ, ਮਨ ਤਨ ਦੋਨਾਂ ਕਰਕੇ ਕੁਸ਼ਟੀ, ਪਰ ਸਤਿਗੁਰੂ ਦਾ ਘਰ ਐਸਾ ਜਿਹਦੇ ਸਰੀਰ ਦੇ ਨੇੜੇ ਕੋਈ ਨਹੀਂ ਸੀ ਲੱਗਦਾ, ਉਹ ਸੰਗਤ ਵਿੱਚ ਮੰਜੀ ਤੇ ਬੈਠ ਕੇ ਗੁਰਬਾਣੀ ਦਾ ਉਪਦੇਸ਼ ਦਿੰਦਾ ਹੈ। ਮਹਾਰਾਜ ਕਹਿੰਦੇ ਆ ਭਾਈ ਸਿੱਖੋ ਇਹ ਸੇਵਾ ਦੀ ਬਰਕਤ ਹੈ, ਉਹਦੀ ਕਿਰਪਾ ਹੈ। ਹਜ਼ੂਰ ਗੁਰੂ ਅਰਜਨ ਦੇਵ ਜੀ ਦਾ ਇੱਕ ਬਚਨ ਹੈ, ਪਾਛਿੰ ਕਰੋਤ ਅਗਿਰਣੀ ਵਹਿ, ਨਿਰਾਸੰਗ ਆਸ ਪੂਰਨੈ, ਨਿਰਦਨੰਗ ਭੈਣ ਤਨਵੰਤੈ, ਰੋਗੀਅੰਗ ਰੋਗ ਖੰਡਨੈ, ਭਗਤਿਅੰਗ ਭਗਤ ਦਾਨੰਗ, ਰਾਮ ਨਾਮ ਗੁਣ ਕੀਰਤਨੈ। ਸਤਿਗੁਰੂ ਦਾ ਸਲੋਕ ਸਹਿਸਕ੍ਰਿਤੀ, ਪਾਛਿੰ ਕਰੋਤ ਅਗਿਰਣੀ ਵਹਿ, ਪਿੱਛੇ ਰਹਿਣ ਵਾਲਿਆਂ ਨੂੰ ਗੁਰੂ ਆਗੂ ਬਣਾ ਦਿੰਦਾ ਹੈ। ਨਿਰਾਸੰਗ ਆਸ ਪੂਰਨ ਹੈ, ਨਿਰਾਸ਼ ਬੰਦਿਆਂ ਦੀਆਂ ਆਸ਼ਾਵਾਂ ਪੂਰੀਆਂ ਕਰ ਦਿੰਦੇ ਨੇ। ਨਿਰਦਨੰਗ ਭੈਣ ਧਨਵੰਤ ਹੈ, ਗਰੀਬ ਕੰਗਾਲ ਬੰਦਿਆਂ ਨੂੰ, ਨਿਰਧਨਾਂ ਨੂੰ ਧਨਵਾਨ ਬਣਾ ਦਿੰਦਾ ਹੈ। ਰੋਗੀਅੰਗ ਰੋਗ ਖੰਡਨੇ, ਬਿਮਾਰਾਂ ਦੀਆਂ ਬਿਮਾਰੀਆਂ ਖੰਡਨ ਕਰ ਦਿੰਦਾ ਹੈ। ਭਗਤਿਅੰਗ ਭਗਤ ਦਾਨੰਗ, ਭਗਤੀ ਕਰਨ ਵਾਲਿਆਂ ਨੂੰ ਭਗਤੀ ਦੇ ਖਜ਼ਾਨੇ ਬਖਸ਼ ਦਿੰਦਾ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਆ ਰਾਮ ਨਾਮ ਗੁਣ ਕੀਰਤਨ ਹੈ, ਜਿਹੜੇ ਬੇਸੁਰੇ ਗਲੇ ਵਾਲਿਆਂ ਨੇ ਉਹਨਾਂ ਨੂੰ ਕੀਰਤਨ ਦੀ ਦਾਤ ਦੇ ਦਿੰਦਾ। ਕਿਵੇਂ ਜੀ? ਪਾਰ ਬ੍ਰਹਮ ਪੁਰਖ ਦਾਤਾਰ, ਪਾਰ ਬ੍ਰਹਮ ਪਰਮੇਸ਼ਵਰ ਦਾਤਾਰ, ਨਾਨਕ ਗੁਰ ਸੇਵਾ ਕਿੰਨਾ ਲੱਭਿਅਤੇ, ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਨਹੀਂ ਲੱਭਦੀ? ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ। ਸਤਿਗੁਰੂ ਆਪਣੀ ਸੇਵਾ ਵਿੱਚ ਲਾ ਕੇ ਨਿਰਗੁਣਿਆਂ ਨੂੰ ਬਖਸ਼ ਦਿੰਦੇ ਹਨ।
ਕੌਣ ਕੌਣ ਅਪਰਾਧੀ ਬਖਸ਼ਿਅਨ ਪਿਆਰੇ,
ਹਜ਼ੂਰ ਸੱਚੇ ਪਾਤਸ਼ਾਹ ਬਖਸ਼ ਕਰਨ, ਕੌਣ ਕੌਣ ਅਪਰਾਧੀ ਬਖਸ਼ਿਅਨ ਪਿਆਰੇ, ਕਿਹੜੇ ਕਿਹੜੇ ਅਪਰਾਧੀ, ਕਿਹੜੇ ਕਿਹੜੇ ਗੁਨਾਹਗਾਰ ਜਿਨ੍ਹਾਂ ਨੂੰ ਪਿਆਰੇ ਵਾਹਿਗੁਰੂ ਨੇ ਬਖਸ਼ ਦਿੱਤਾ ਹੈ।
ਸੱਚਾ ਸ਼ਬਦ ਵਿਚਾਰ,
ਇਹਦਾ ਮਤਲਬ ਕੀ ਕਰਾਂਗੇ, ਕੌਣ ਕੌਣ ਦਾ ਤੇ ਕਿਹੜੇ ਕਿਹੜੇ, ਅਣਗਿਣਤ ਕਹਿ ਲਓ। ਸੱਚੇ ਸ਼ਬਦ ਦੀ ਵਿਚਾਰ ਵਿੱਚ ਜੋੜ ਕੇ ਕਿੰਨੇ ਕੁ ਅਪਰਾਧੀ ਨੇ, ਕਿੰਨੇ ਕੁ ਗੁਨਾਹਗਾਰ ਨੇ ਜਿਨ੍ਹਾਂ ਨੂੰ ਪਰਮਾਤਮਾ ਨੇ, ਗੁਰੂ ਨੇ ਬਖਸ਼ ਦਿੱਤਾ ਹੈ।
ਪੌਜਲ ਪਾਰ ਉਤਾਰਿਆਨ ਭਾਈ,
ਇਹ ਭਾਈ ਉਹਨਾਂ ਗੁਨਾਹਗਾਰਾਂ ਨੂੰ ਪੌਜਲ, ਅਪਵਜਲ ਦਾ ਅਰਥ ਹੋ ਗਿਆ ਸੰਸਾਰ, ਭਿਆਨਕ ਪਾਣੀ, ਡਰਾਵਣਾ ਪਾਣੀ, ਅਵੈੜਾ ਸੰਸਾਰ, ਇਸ ਭਵ ਸਾਗਰ ਤੋਂ ਉਹਨਾਂ ਨੂੰ ਪਾਰ ਕਰ ਦਿੱਤਾ ਹੈ।
ਸਤਿਗੁਰ ਬੇੜਾ ਚਾੜ,
ਸਤਿਗੁਰਾਂ ਨੇ ਆਪਣੇ ਨਾਮ ਦੇ ਜਹਾਜ਼ ਵਿੱਚ ਬਿਠਾ ਕੇ ਏਡੇ ਏਡੇ ਵੱਡੇ ਅਪਰਾਧੀ। ਅੱਜ ਜਿਸ ਦਿਨ ਗੁਰੂ ਅਰਜਨ ਦੇਵ ਜੀ ਦਾ ਸ਼ਹਾਦਤ ਵਾਲਾ ਦਿਨ ਸੀ, ਮੈਨੂੰ ਯਾਦ ਇਹ ਕਥਾ ਕੀਤੀ ਸੀ, ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਗੁਰੂ ਨੂੰ ਜਹਾਜ਼ ਕਿਹਾ, ਬੇੜੀ ਕਿਹਾ, ਤੁਲਹਾ ਕਿਹਾ, ਮਲਾਹ ਕਿਹਾ, ਸਾਰੇ ਸ਼ਬਦ ਵਰਤੇ ਆ। ਉਸ ਦਿਨ ਮਰਜ਼ ਕੀਤੀ ਸੀ, ਸ਼ਬਦ ਜਹਾਜ਼ ਜ਼ਰੂਰ ਏ, ਬੇੜਾ ਜ਼ਰੂਰ ਏ, ਠੀਕ ਏ, ਤੁਲਨਾ ਦਿੱਤੀ ਜਹਾਜ਼ ਨਾਲ, ਪਰ ਜਹਾਜ਼ ਦੀ ਤੇ ਸੀਮਾ ਹੁੰਦੀ ਹੈ ਨਾ। ਜਹਾਜ਼ ਕਿੰਨੇ ਕੋਈ ਉਹਦੀਆਂ ਸੀਟਾਂ ਨੇ, ਚਾਹੇ ਸਮੁੰਦਰੀ ਜਹਾਜ਼ ਹੈ, ਉਹ ਬੇੜਾ ਉਹਦੀ ਵੀ ਤਾਂ ਮਰਿਆ ਸੀਮਾ ਹੈ ਨਾ, ਇੰਨੇ ਬੰਦੇ ਤੋਂ ਵੱਧ ਨਹੀਂ ਪਾੜ ਹੋਵੇਗਾ। ਪਰ ਗੁਰੂ ਸਾਹਿਬ ਕਹਿੰਦੇ ਆ ਗੁਰੂ ਉਹ ਜਹਾਜ਼ ਹੈ ਜਿਹੜਾ ਅਸੀਮ ਹੈ, ਜੇ ਸਾਰੀ ਸ੍ਰਿਸ਼ਟੀ ਵੀ ਇਹਦਾ ਧਿਆਨ ਤਰੇ ਤੇ ਇੱਕੋ ਬੇੜੇ ਵਿੱਚ ਇਹਨੂੰ ਪਾਰ ਕਰ ਦਿੰਦੀ ਹੈ। ਕਲਯੁਗ ਜਹਾਜ਼, ਅਰਜੁਨ ਗੁਰੂ, ਸਗਲ ਸ੍ਰਿਸ਼ਟ ਲੱਗ ਬੇਤਰੋ। ਸਤਿਗੁਰਾਂ ਨੇ ਉਹਨਾਂ ਨੂੰ ਆਪਣੇ ਨਾਮ ਦੇ ਜਹਾਜ਼ ਵੀ ਚਾੜਿਆ ਹੈ।
ਮਨੂਰਾ ਤੇ ਕੰਚਨ ਪਏ ਭਾਈ,
ਹੇ ਭਾਈ ਉਹ ਸੜ ਚੁੱਕੇ ਲੋਹੇ ਦੀ ਤਰ੍ਹਾਂ ਮਨੂਰ ਸਨ, ਨਿਕੰਮੇ ਸਨ, ਉਹਨਾਂ ਨੂੰ ਸਤਿਗੁਰੂ ਨੇ ਕੰਚਨ ਬਣਾ ਦਿੱਤਾ, ਸੋਨੇ ਦੀ ਤਰ੍ਹਾਂ ਸ਼ੁੱਧ ਬਣਾ ਦਿੱਤਾ। ਕਹਿਣ ਤੋਂ ਮੁਰਾਦ ਅੰਦਰ ਗੰਦਗੀ 'ਚ, ਮੈਲਾਂ 'ਚ, ਵਕਾਰਾਂ 'ਚ, ਨਿੰਦਿਆ, ਚੁਗਲੀ ਜੋ ਔਗਣ ਸਨ, ਮਨ ਬਿਲਕੁਲ ਗਲੀਜ਼ ਹੋਇਆ ਪਿਆ, ਮਨੂਰ ਹੋ ਗਿਆ। ਸਤਿਗੁਰੂ ਨੇ ਉਸ ਮਨੂਰ ਨੂੰ ਵੀ ਨਾ ਸ਼ੁੱਧ ਸੋਨਾ ਬਣਾ ਦਿੱਤਾ ਹੈ।
ਹੋਰ ਪਾਰਸ ਮੇਲ ਮਿਲਾਏ,
ਜਿਵੇਂ ਪਾਰਸ ਦੀ ਛੂਹ ਦੇ ਨਾਲ ਲੋਹਾ ਸੋਨਾ ਬਣ ਜਾਂਦਾ ਹੈ, ਸਤਿਗੁਰੂ ਪਾਰਸ ਨੇ ਉਸ ਸੜ ਚੁੱਕੇ ਮਨੂਰ ਮਨ ਨੂੰ ਸੋਨੇ ਦੀ ਤਰ੍ਹਾਂ ਸ਼ੁੱਧ ਸ਼ਬਦ ਨਾਲ ਜੋੜ ਦਿੱਤਾ।
ਆਪ ਛੋੜ ਨਾਉ ਮਨ ਵਸਿਆ ਭਾਈ,
ਉਹਨਾਂ ਨੇ ਆਪਣਾ ਆਪ ਛੱਡ ਦਿੱਤਾ, ਜਿਨ੍ਹਾਂ ਤੇ ਬਖਸ਼ਿਸ਼ ਹੋਈ ਉਹਨਾਂ ਨੇ ਆਪਣੀ ਖੌਮੇ ਵਾਲਾ ਕੰਡਾ ਪੁੱਟ ਕੇ ਬਾਹਰ ਮਾਰਿਆ। ਆਪਣਾ ਆਪ ਕਦੀ ਚਿਤਾਰਦੇ ਨਹੀਂ, ਉਹਨਾਂ ਨੇ ਆਪਣਾ ਆਪ ਛੱਡ ਦਿੱਤਾ, ਅੰਦਰ ਉਹਨਾਂ ਦੇ ਪਰਮਾਤਮਾ ਦਾ ਨਾਮ ਵਸ ਗਿਆ ਹੈ।
ਜੋਤੀ ਜੋਤ ਮਿਲਾਏ,
ਜੋਤੀ ਜੋਤ ਮਿਲਾਏ, ਉਹਨਾਂ ਦੀ ਜਿਹੜੀ ਆਤਮਾ ਹੈ ਉਹ ਪਰਮ ਆਤਮਾ ਦੇ ਵਿੱਚ ਮਿਲ ਗਈ, ਜੋਤੀ ਜੋਤ ਵਿੱਚ ਮਿਲ ਗਈ, ਗੁਰਬਾਣੀ ਮੁਤਾਬਕ ਉਹ ਪੂਰੇ ਹੋ ਗਏ। ਆਮ ਸਾਡੇ ਪੰਜਾਬ ਵਿੱਚ ਜਦੋਂ ਕੋਈ ਬੰਦਾ ਚਲਾਣਾ ਕਰ ਜਾ, ਕਹਿੰਦੇ ਫਲਾਣਾ ਅੱਜ ਪੂਰਾ ਹੋ ਗਿਆ। ਅਸੀਂ ਸਵਾਸਾਂ ਦੀ ਮੁਕੰਮਲਤਾ ਨੂੰ ਪੂਰਾ ਕਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਸੰਪੂਰਨ ਪੂਰਾ ਉਹਨੂੰ ਕਹਿੰਦੇ ਆ ਜਿਹਦੀ ਜੋਤ ਪਰਮ ਜੋਤ ਵਿੱਚ ਮਿਲ ਜਾਏ। ਸੂਰਜ ਕਿਰਨ ਮਿਲੇ, ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਮਹਾਰਾਜ ਕਹਿੰਦੇ ਉਹਦੀ ਜੋਤੀ ਆਤਮਾ ਪਰਮ ਆਤਮਾ ਵਿੱਚ ਮਿਲ ਗਈ, ਉਹ ਮੁਕੰਮਲ ਹੋ ਗਿਆ ਹੈ।
ਹਉ ਵਾਰੀ ਹਉ ਵਾਰਣੈ ਭਾਈ,
ਗੁਰੂ ਅਮਰਦਾਸ ਕਹਿੰਦੇ ਨੇ ਮੈਂ ਵਾਰਨੇ ਖਾਂ, ਕੁਰਬਾਨ ਜਾਨਾ, ਉਹਨਾਂ ਤੋਂ ਬਲਿਹਾਰ ਜਾਂਦਾ ਖਾਂ।
ਸਤਿਗੁਰ ਕਉ ਸਦ ਬਲਿਹਾਰ ਜਾਓ,
ਹਾਂ ਇੱਥੇ ਸਤਿਗੁਰੂ ਤੋਂ ਮੈਂ ਬਲਿਹਾਰ ਜਾਨਾ, ਗੁਰੂ ਤੋਂ ਕੁਰਬਾਨ ਜਾਨਾ ਵਾਂ, ਮੈਂ ਵਾਰ ਨਹੀਂ ਜਾਂਦਾ ਖਾਂ।
ਨਾਮ ਨਿਧਾਨ ਜਿਨ ਦਿੱਤਾ ਭਾਈ,
ਕਿਉਂ ਕੁਰਬਾਨ ਜਾਨੇ ਖਾਂ? ਜਿਸ ਸਤਿਗੁਰੂ ਨੇ ਨਾਮ ਦਾ ਖਜ਼ਾਨਾ ਦੇ ਦਿੱਤਾ ਉਹ ਤੋਂ ਬਲਿਹਾਰ, ਹੋਰ ਤੇ ਸਾਡੇ ਕੋਲ ਕੋਈ ਸ਼ਬਦ ਹੀ ਨਹੀਂ। ਮੰਨ ਲਓ ਇਸ ਖਜ਼ਾਨੇ ਵਿੱਚ ਅਸੀਂ ਕੀ ਦੇ ਸਕਨੇ ਆ? ਜਿਹੜਾ ਨਾਮ ਦਾ ਖਜ਼ਾਨਾ ਹੈ, ਗੁਰੂ ਸ਼ਬਦ ਦਾ ਖਜ਼ਾਨਾ ਹੈ, ਇਹਦੇ ਵਾਸਤੇ ਦੁਨੀਆਂ ਵਿੱਚ ਕੋਈ ਚੀਜ਼ ਨਹੀਂ ਜਿਹੜੀ ਦੇ ਕੇ ਕਹੀਏ ਜੀ ਇਹਦੇ ਬਦਲੇ ਅਸੀਂ ਆਹ ਦੇ ਦਿੱਤਾ ਤੁਸੀਂ ਸਾਨੂੰ, ਇਹਦਾ ਸੌਦਾ ਹੀ ਕੋਈ ਨਹੀਂ। ਇੱਥੇ ਤਾਂ ਸਿਰਫ ਇੱਕੋ ਸ਼ੁਕਰ ਹੈ, ਤੇਰੇ ਤੋਂ ਕੁਰਬਾਨ ਜਾਂਦੇ ਹਾਂ, ਬਲਿਹਾਰ ਜਾਂਦੇ ਹਾਂ, ਤੇਰੇ ਤੋਂ ਵਾਰਨੇ ਜਾਂਦੇ ਹਾਂ, ਜਿਨ੍ਹਾਂ ਤੁਸੀਂ ਨਾਮ ਦਾ ਖਜ਼ਾਨਾ ਬਖਸ਼ਿਆ ਹੈ।
ਗੁਰਮਤ ਸਹਿਜ ਸਮਾਓ,
ਹਸੂਰ ਕਹਿੰਦੇ ਨੇ ਫਿਰ ਗੁਰੂ ਦੇ ਮਤ ਰਾਹੀਂ ਉਸ ਸਹਿਜ ਅਵਸਥਾ ਵਿੱਚ ਸਮਾ ਗਏ ਖਾਂ।
ਗੁਰ ਬਿਨ ਸਹਿਜ ਨਾ ਉਪਜੈ ਭਾਈ,
ਹਾਂ ਭਾਈ ਗੁਰੂ ਤੋਂ ਬਿਨਾਂ ਚੌਥਾ ਪਦ ਤੁਰਿਆ ਅਵਸਥਾ ਸਹਿਜ ਪਦ ਨਹੀਂ ਮਿਲ ਸਕਦਾ, ਆਪਣੀਆਂ ਉਕਤੀਆਂ ਜੁਗਤੀਆਂ ਨਾਲ ਨਹੀਂ। ਗੁਰੂ ਬਖਸ਼ਿਸ਼ ਕਰੇ ਤੇ ਸਹਿਜ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ।
ਓਸ਼ੋ ਗਿਆਨੀਆਂ ਜਾਏ,
ਗੁਰੂ ਅਮਰਦਾਸ ਕਹਿੰਦੇ ਜਿਹੜੇ ਬੰਦੇ ਗ੍ਰੰਥ ਪੜ੍ਹਨ ਵਾਲੇ ਨੇ, ਅਧਿਆਤਮਿਕਤਾ ਦੀ ਸੋਝੀ ਰੱਖਣ ਵਾਲੇ ਨੇ, ਉਹਨਾਂ ਗਿਆਨੀਆਂ ਨੂੰ ਪੁੱਛੋ ਜਾ ਕੇ, ਉਹ ਵੀ ਤੁਹਾਨੂੰ ਕਹਿਣਗੇ ਗੁਰੂ ਤੋਂ ਬਿਨਾਂ ਨਾਮ ਨਹੀਂ ਮਿਲਦਾ। ਉਹ ਦੱਸਣਗੇ ਗੁਰੂ ਹੀ ਨਾਮ ਦਾ ਦਾਤਾ ਹੈ।
ਸਤਿਗੁਰ ਕੀ ਸੇਵਾ ਸਦਾ ਕਰ ਭਾਈ,
ਹੇ ਭਾਈ ਤੂੰ ਸਤਿਗੁਰੂ ਦੀ ਸੇਵਾ ਸਦਾ ਕਰ, ਗੁਰੂ ਦੀ ਸੇਵਾ ਵਿੱਚ ਤਤਪਰ ਰਹੋ।
ਵਿੱਚੋਂ ਆਪ ਗਵਾਏ,
ਇੱਕ ਸ਼ਰਤ ਹੈ ਕਿ ਸੇਵਾ ਵੀ ਕਿਤੇ ਖੌਮੇ ਦਾ ਰੂਪ ਨਾ ਧਾਰਨ ਕਰ ਜਾਏ, ਆਪਣਾ ਆਪ ਗਵਾ ਕੇ ਸੇਵਾ ਕਰੀ, ਆਪਣੇ ਆਪ ਨੂੰ ਲਾਲਾ ਗੋਲਾ ਬਣਾ ਕੇ। ਜੇ ਆਪਣਾ ਆਪ ਜਨਾਉਂਦਾ ਰਿਹਾ, ਮੈਂ ਇੰਨੀ ਸੇਵਾ ਕੀਤੀ, ਮੈਂ ਇੰਨਾ ਭਾਂਡੇ ਮਾਂਜੇ, ਮੈਂ ਇੰਨੀ ਬਾਣੀ ਪੜ੍ਹੀ, ਤੂੰ ਆਪਣਤ ਛੱਡ ਦੇ ਆਪਣੀ, ਬਸ ਆਪਣੇ ਆਪ ਨੂੰ ਮੁਕਾ ਦੇ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਬਰ ਸਿਦਕ ਸ਼ਹੀਦ ਭਰਮ ਭੋ ਖੋਵਣਾ, ਗੋਲਾ ਮੁੱਲ ਖਰੀਦ ਕਾਰੇ ਜੋਬਣਾ, ਗੁਲਾਮ ਦੀ ਤਰ੍ਹਾਂ ਆਪਣੇ ਆਪ ਨੂੰ ਮਾਰ ਕੇ ਉਸ ਪਰਮਾਤਮਾ ਦੀ ਸਤਿਗੁਰੂ ਦੀ ਸੇਵਾ ਕਰ।
ਗੁਰਮਤੀ ਭਉ ਉਪਜੈ ਭਾਈ।
ਫਿਰ ਇਸ ਸੇਵਾ ਵਿੱਚੋਂ ਗੁਰੂ ਦੀ ਮਤ ਰਾਹੀਂ ਇੱਕ ਨਿਰਮਲ ਭਉ ਪੈਦਾ ਹੁੰਦਾ ਹੈ। ਜਦੋਂ ਉਹ ਭਉ ਪੈਦਾ ਹੋਵੇਗਾ,
ਭਉ ਕਰਨੀ ਸੱਚ ਸਾਰ,
ਭਉ ਕਰਨੀ ਸੱਚ ਸਾਰ, ਉਸ ਨਿਰਮਲ ਭਉ ਵਿੱਚੋਂ ਜਿਹੜੀ ਕਰਨੀ ਹੈ, ਜਿਹੜਾ ਆਚਰਨ ਹੈ, ਉਹ ਸਭ ਤੋਂ ਸ੍ਰੇਸ਼ਟ ਬਣੇਗਾ। ਇਹਦਾ ਮਤਲਬ ਸੇਵਾ ਕਰਦਿਆਂ, ਗੁਰਮਤ ਕਮਾਉਂਦਿਆਂ ਅੰਦਰ ਨਿਰਮਲ ਭਉ ਹੈ। ਪਰਮਾਤਮਾ ਗੁਰੂ ਦੇ ਭੈ ਵਿੱਚ ਜਿਹੜੀ ਸੇਵਾ ਹੈ, ਉਹ ਅਤ ਦੀ ਉੱਤਮ ਔਰ ਸ੍ਰੇਸ਼ਟ ਹੈ।
ਪ੍ਰੇਮ ਪਦਾਰਥ ਪਾਈਐ ਭਾਈ।
ਫਿਰ ਉਸ ਕਰਨੀ ਵਿੱਚੋਂ, ਉਸ ਸ੍ਰੇਸ਼ਟ ਜੀਵਨ ਵਿੱਚੋਂ ਤੈਨੂੰ ਨਾਮ ਦਾ ਖਜ਼ਾਨਾ ਮਿਲੇਗਾ, ਪ੍ਰੇਮ ਦਾ ਪਦਾਰਥ ਮਿਲੇਗਾ, ਪ੍ਰੇਮ ਦੀ ਵਸਤੂ ਮਿਲੇਗੀ।
ਸੱਚ ਨਾਮ ਆਧਾਰ,
ਸੱਚਾ ਨਾਮ ਫਿਰ ਪਰਮਾਤਮਾ ਦਾ ਜ਼ਿੰਦਗੀ ਦਾ ਆਧਾਰ ਬਣ ਜਾਏਗਾ।
ਜੋ ਸਤਿਗੁਰ ਸੇਵੈ ਹੈ ਆਪਣਾ ਭਾਈ।
ਇਹ ਭਾਈ ਜਿਹੜੇ ਸੱਜਣ, ਜਿਹੜੇ ਬੰਦੇ, ਜਿਹੜੇ ਇਨਸਾਨ ਆਪਣੇ ਸਤਿਗੁਰੂ ਨੂੰ ਸੇਵਦੇ ਆ, ਜਿਹੜੇ ਸਤਿਗੁਰੂ ਦੀ ਸੇਵਾ ਕਰਦੇ ਆ, ਜਿਹੜੇ ਸਤਿਗੁਰੂ ਦੇ ਸ਼ਬਦ ਨੂੰ ਜ਼ਿੰਦਗੀ ਆਧਾਰ ਬਣਾਉਂਦੇ ਕਨ,
ਤਿਨ ਕੈ ਹਉ ਲਾਗੋ ਪਾਏ।
ਗੁਰੂ ਅਮਰਦਾਸ ਜੀ ਬਚਨ ਕਰਦੇ ਨੇ, ਅਸੀਂ ਉਹਨਾਂ ਦੇ ਚਰਨਾਂ ਨਾਲ ਲੱਗਨੇ ਖਾਂ, ਨਿਮਰਤਾ ਦੀ, ਕਿ ਜਿਨ੍ਹਾਂ ਨੇ ਸ਼ਬਦ ਨੂੰ ਆਧਾਰ ਬਣਾਇਆ, ਅਸੀਂ ਉਹਨਾਂ ਦੇ ਪੈਰੀ ਪੈਂਦੇ ਖਾਂ।
ਜਨਮ ਸਵਾਰੀ ਆਪਣਾ ਭਾਈ।
ਆਪਣੇ ਜਨਮ ਨੂੰ ਤੂੰ ਸਵਾਰ ਲੈ ਭਾਈ, ਕਿਉਂਕਿ ਸਵਾਰੀ ਕੋਈ ਚੀਜ਼ ਉਹਦੀ ਕੀਮਤ ਹੁੰਦੀ ਹੈ, ਘੜੀ ਕੋਈ। ਇੱਥੇ ਸਤਿਗੁਰੂ ਕਹਿੰਦੇ ਤੂੰ ਆਪਣਾ ਜਨਮ ਸਵਾਰ ਲੈ।
ਕੁਲ ਪੀ ਲਈ ਬਖਸ਼ਾਏ।
ਆਪਣੀ ਕੁਲ ਨੂੰ ਵੀ ਸਵਾਰਾਂ ਤੇ ਆਪਣੇ ਜਨਮ ਨੂੰ ਵੀ ਸਵਾਰ ਲਾ। ਹੇ ਭਾਈ, ਤੂੰ ਆਪਣੇ ਜਨਮ ਨੂੰ ਸਵਾਰ, ਆਪਣੀ ਕੁਲ ਨੂੰ ਸਵਾਰ। ਉੱਤਮ ਪੁਰਖ ਚ ਵੀ ਅਰਥ ਕੀਤੇ ਨੇ, ਮੈਂ ਆਪਣੇ ਜਨਮ ਨੂੰ ਸਵਾਰਦਾ ਹਾਂ, ਮੈਂ ਆਪਣੀ ਕੁਲ ਦਾ ਵੀ ਉਧਾਰ ਕਰਦਾ ਹਾਂ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ।
ਗੁਰੂ ਅਮਰਦਾਸ ਕਹਿੰਦੇ ਨੇ, ਬਾਣੀ ਹੀ ਸੱਚ ਹੈ, ਸ਼ਬਦ ਹੀ ਸੱਚ ਹੈ, ਇਹ ਸਦੀਵ ਰਹਿਣ ਵਾਲੇ ਹਨ।
ਹੋਰ ਕਿਰਪਾ ਤੇ ਹੋਏ।
ਪਰ ਇਹ ਸ਼ਬਦ, ਇਹ ਬਾਣੀ ਗੁਰੂ ਦੀ ਕਿਰਪਾ ਨਾਲ ਹਿਰਦੇ ਚ ਵਸਦੀ ਹੈ। ਪੜ੍ਹਨੀ ਵੀ ਉਹਦੀ ਬਖਸ਼ਿਸ਼, ਸੁਣਨੀ ਵੀ ਉਹਦੀ ਬਖਸ਼ਿਸ਼, ਪਰ ਅੰਦਰ ਜਿਹੜੀ ਵਸਣ ਵਾਲੀ ਬਾਤ ਹੈ ਨਾ ਜੀ, ਕਿਰਪਾ ਤੋਂ ਬਿਨਾਂ ਨਹੀਂ ਵਸਦੀ। ਸਤਿਗੁਰੂ ਨੇ ਇਹ ਬਚਨ ਕਿਹਾ ਆਨੰਦ ਸਾਹਿਬ ਵਿੱਚ, ਆਵੋ ਸਿੱਖ ਸਤਿਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਅਗਲਾ ਬਚਨ ਹੈ, ਜਿਨ ਕਉ ਨਦਰ ਕਰਮ ਹੋਵੇ ਹਿਰਦੈ ਤਿਨਾ ਸਮਾਣੀ। ਜਿਸ ਉੱਪਰ ਉਹਦੀ ਨਦਰ ਹੋ ਜਾਏ, ਉਹਦੀ ਬਖਸ਼ਿਸ਼ ਹੋ ਜਾਏ। ਮਹਾਰਾਜ ਕਹਿੰਦੇ ਨੇ, ਬਾਣੀ ਸੱਚ, ਸ਼ਬਦ ਸੱਚ ਹੈ, ਪਰ ਉਹਦੀ ਕਿਰਪਾ ਤੋਂ ਬਿਨਾਂ ਇਹ ਧੁਰ ਅੰਦਰ ਨਹੀਂ ਵਸਦਾ, ਉਹਦੀ ਬਖਸ਼ਿਸ਼ ਨਾਲ ਹੀ ਵਸਦੀ ਹੈ।
ਨਾਨਕ ਨਾਮ ਹਰ ਮਨ ਵਸੈ ਭਾਈ।
ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਆ ਕਿ ਉਹ ਹਰੀ ਦਾ ਨਾਮ ਜੋ ਹੈ, ਉਹਦੀ ਕਿਰਪਾ ਨਾਲ ਮਨ ਵਿੱਚ ਵਸ ਜਾਂਦਾ ਹੈ।
ਇਸ ਬਿਘਨ ਨਾ ਲਾਗੈ ਕੋਈ।
ਜਿਸ ਦੇ ਅੰਦਰ ਪਰਮਾਤਮਾ ਦਾ ਨਾਮ ਵਸ ਜਾਏ, ਉਸਨੂੰ ਫਿਰ ਕੋਈ ਵਿਘਨ ਨਹੀਂ ਲੱਗਦਾ, ਉਹਦੇ ਲਈ ਕੋਈ ਰੁਕਾਵਟ ਨਹੀਂ ਹੁੰਦੀ। ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਬਚਨ ਵਿੱਚ ਜੋ ਸਾਨੂੰ ਤਤ ਉਪਦੇਸ਼ ਦ੍ਰਿੜ ਕਰਾਇਆ ਹੈ, ਉਹ ਇਹੀ ਹੈ ਕਿ ਗੁਰੂ ਜੀ ਗੁਨਾਹਾਂ ਨਾਲ, ਔਗਣਾਂ ਨਾਲ ਭਰੇ ਹੋਏ ਜਿਹੜੇ ਇਨਸਾਨ ਨੇ, ਉਹਨਾਂ ਨੂੰ ਸੇਵਾ ਵਿੱਚ ਲਾ ਕੇ ਉੱਤਮ ਕਰ ਦਿੰਦੇ ਆ। ਗੁਰੂ ਜੀ ਉਹਨਾਂ ਨੂੰ ਪਵਿੱਤਰ ਕਰ ਦਿੰਦੇ ਆ। ਗੁਰੂ ਦਾ ਸ਼ਬਦ ਉਹਨਾਂ ਗੁਣਹੀਣਾਂ ਨੂੰ ਵੀ ਗੁਣਾਂ ਨਾਲ ਭਰਪੂਰ ਕਰ ਦਿੰਦਾ। ਨਾਨਕ ਨਿਰਗੁਣ ਗੁਣ ਕਰੇ, ਗੁਣਵੰਤਿਆਂ ਗੁਣ ਦੇ। ਉਹ ਨਿਰਗੁਣਾਂ ਨੂੰ ਵੀ ਗੁਣ ਦਿੰਦਾ ਹੈ, ਤੇ ਜਿਹੜੇ ਪਹਿਲਾਂ ਗੁਣ ਨਾਲ ਭਰਪੂਰ ਨੇ ਪਰਮਾਤਮਾ, ਉਹਨਾਂ ਨੂੰ ਵੀ ਗੁਣ ਬਖਸ਼ ਦਿੰਦਾ ਹੈ। ਅੱਜ
ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਮੇਰੇ ਤੋਂ ਬੋਲਦਿਆਂ ਬੇਅੰਤ ਬੇਅੰਤ ਭੁੱਲਾਂ ਹੋਈਆਂ ਨੇ, ਸਾਧ ਸੰਗਤ ਜੀ ਆਪ ਜੀ ਕਿਰਪਾ ਕਰਕੇ ਬਖਸ਼ ਦੇਣਾ, ਮਿਹਰ ਕਰਨੀ ਭੁੱਲਾਂ ਨਾ ਚਿਤਾਰਨੀਆਂ। ਜੋ ਕਹਿੰਦੇ ਹਾਂ ਸਤਿਗੁਰੂ, ਇਸ ਜ਼ਿੰਦਗੀ ਵਿੱਚ ਕਿਣਕਾ ਮਾਤਰ ਕਮਾਣ ਦੀ ਦਾਤ ਬਖਸ਼ ਦੇ। ਆਓ ਗੁਰੂ ਸਵਾਰਿਆਂ ਤੋਂ ਇਸ ਅੰਮ੍ਰਿਤ ਬਾਣੀ, ਇਸ ਪਵਿੱਤਰ ਸ਼ਬਦ ਦੀਆਂ ਅਖੀਰਲੀਆਂ ਤੁਕਾਂ ਸਰਵਣ ਕਰੀਏ ਜੀ।
ਸੱਚ ਬਾਣੀ ਸੱਚ ਸ਼ਬਦ ਹੈ ਭਾਈ, ਗੁਰ ਕਿਰਪਾ ਤੇ ਹੋਏ, ਨਾਨਕ ਨਾਮ ਹਰ ਮਨ ਵਸੈ ਭਾਈ, ਤਿਸ ਬਿਘਨ ਨ ਲਾਗੈ ਕੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।